ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੰਡੋਤ ਬੰਦਨ ਅਨਿਕ ਵਾਰ ਸਮਰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਹਜ਼ੂਰੀ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਬੜਭਾਗੇ ਹਾਂ। ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਆਪਣੀਆਂ ਸੁਰਤੀਆਂ ਨੂੰ ਏਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ। ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਤ ਸੰਗਤ ਦੇ ਮਹਾਨ ਤੀਰਥ ਤੇ ਪਹੁੰਚੇ ਹਾਂ। ਸਤਿਗੁਰਾਂ ਦੀ ਬਾਣੀ ਦੀ ਵਿਚਾਰ, ਗੁਰ ਇਤਿਹਾਸ ਦੀ ਕਥਾ, ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸ੍ਰਵਣ ਕਰਨਾ ਹੈ। ਪਹਿਲੇ ਦੀਵਾਨ ਵਿੱਚ ਆਪਾਂ ਵਿਚਾਰ ਕਰ ਚੁੱਕੇ ਹਾਂ ਧੰਨ ਜਿਗਰ ਆਵਾਜ਼ਾਂ ਵਾਲੇ ਦਾ, ਤੇ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਵਿਚਾਰ ਕੀਤੀ ਸੀ ਦਸਵੇਂ ਪਾਤਸ਼ਾਹ ਜੀ ਦੇ ਦੋ ਸਵਾਈਆਂ ਦੀ, ਜੋ 33 ਸਵਾਈਆਂ ਦੇ ਵਿੱਚ ਹੈ। ਜਾਗਤ ਜੋਤ ਜਪੈ ਨਿਸਵਾਸਰ ਏਕ ਬਿਨਾ ਮਨ ਨਾਇਕ ਨਾਨੈ, ਇਹਦੀ ਵਿਸਥਾਰ ਵਿੱਚ ਬਹੁਤ ਵਿਆਖਿਆ ਕੱਲ ਹੋ ਚੁੱਕੀ ਹੈ। ਫਿਰ ਦੂਸਰਾ ਵਿਆਖਿਆ ਕੀਤੀ ਸੀ ਆਪਾਂ ਵੇਦ ਕਿਤੇਬ ਪੜ੍ਹੇ ਬਹੁਤੇ ਦਿਨ, ਭੇਦ ਕਸ਼ਚਨ ਕੋ ਨਹਿ ਪਾਇਓ, ਫਿਰ ਤਾਂ ਅਨੇਕ ਠੌਰ ਫਿਰਿਓ, ਪਰ ਏਕ ਕਵੈ ਹੀ ਮੈਂ ਨਾ ਵਸਾਇਓ, ਪਾਹਨ ਕੋ ਅਸਥਾਲੈ ਕੋ ਸਿਰ ਨਿਆਏ ਫਿਰਿਓ, ਕਸ਼ ਹਾਥ ਨ ਆਇਓ, ਰੇ ਮਨ ਮੂੜ ਅਗੂੜ, ਪ੍ਰਭੂ ਤਜ ਆਪਣ ਹੂੜ ਕਹਾਂ ਔਰ ਜਾਇਓ। ਸੋ ਇਹਨਾਂ ਦੋਨਾਂ ਸਵਈਆਂ ਦੀ ਵਿਆਖਿਆ ਕੱਲ ਦੇ ਦੀਵਾਨ ਵਿੱਚ ਹੋ ਚੁੱਕੀ ਹੈ। ਤੇ ਅੱਜ ਆਪਾਂ ਨੂੰ ਪਤਾ ਸਮਾਪਤੀ ਦਾ ਦੀਵਾਨ ਹੈ। ਸੋ ਪਹਿਲਾਂ ਤਾਂ ਮੈਂ ਹਰ ਇੱਕ ਵਿਸ਼ੇ ਤੇ ਸੰਖੇਪ ਦੇ ਵਿੱਚ, ਜੋ ਕਿ ਆਸੇ ਪਾਸੇ ਪਿੰਡਾਂ ਚ ਤੋਂ ਦੀਵਾਨ ਲੱਗ ਚੁੱਕੇ ਆ, ਵਿਸਥਾਰ ਹੋ ਚੁੱਕਿਆ, ਦੁਹਰਾਈ ਮਾਤਰ ਇੱਕ ਇੱਕ ਦੋ ਤੋਂ ਲੈਣਾ ਕਹਿ ਜਾਵਾਂ। ਨਸ਼ਿਆਂ ਦੀ ਗੱਲ ਤਕਰੀਬਨ ਪਹਿਲੇ ਦੀਵਾਨ ਵਿੱਚ ਹੋ ਚੁੱਕੇ ਨੇ। ਪਹਿਲਾ ਦੀਵਾਨ ਸੁਣਿਆ ਉਹ ਨਸ਼ਾ ਨੀ ਮੁੜ ਕੇ ਵਰਤੂਗਾ। ਕਾਫੀ ਚੋਟਾਂ ਪਹਿਲੇ ਦੀਵਾਨ ਵਿੱਚ ਲੱਗ ਚੁੱਕੀਆਂ ਨਸ਼ਈਆਂ ਤੇ। ਚਲੋ ਅੱਜ ਹੁਣ ਦੁਬਾਰਾ ਮੈਂ ਫਿਰ ਕੁਝ ਨਾ ਕਹਾਂ, ਕਿਉਂਕਿ ਆਪਾਂ ਹੋਰ ਵਿਚਾਰਾਂ ਵੀ ਕਰਨੀਆਂ। ਨਸ਼ਾ ਭਾਈ ਛੱਡ ਦਿਓ, ਨਸ਼ਾ ਬਰਬਾਦੀ ਹੈ। ਨਸ਼ਾ ਤਾਂ ਆਪਣਾ ਤੇ ਆਪਣੇ ਬੱਚਿਆਂ ਦਾ ਖੂਨ ਪੀਣ ਵਾਲੀ ਗੱਲ ਹੁੰਦੀ ਹੈ। ਤੂੰ ਨੀ ਫੀਮ ਖਾਂਦਾ, ਤੂੰ ਨੀ ਸ਼ਰਾਬਾਂ ਪੀਂਦਾ, ਫੀਮ ਤੈਨੂੰ ਖਾਂਦੀ ਹੈ, ਸ਼ਰਾਬ ਤੈਨੂੰ ਪੀਂਦੀ ਹੈ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਤੂੰ ਨੀ ਤੈਨੂੰ ਪੀਂਦੀ ਹੈ, ਰਹੋ ਵਿਚਾਰ। ਕੋਈ ਵੀ ਮੇਰਾ ਵੀਰ ਨਸ਼ਾ ਕਰਦਾ ਉਹ ਛੱਡ ਦਿਓ, ਇਹਨੇ ਕਾਫੀ ਹੈ ਨਸ਼ਿਆਂ ਪ੍ਰਤੀ। ਫਿਰ ਦੂਸਰਾ ਵਹਿਮਾਂ ਭਰਮਾਂ ਪ੍ਰਤੀ ਦੀਵਾਨ ਇਲਾਕੇ ਚ ਤਾਂ ਬਹੁਤ ਲੱਗੇ ਆ, ਪਰ ਇੱਥੇ ਪਹਿਲੀ ਵਾਰ ਦੀਵਾਨ ਹੈ, ਕਿਉਂਕਿ ਜਿਸ ਕਰਕੇ ਥੋੜੀ ਜਿਹੀ ਬੇਨਤੀ ਮੈਂ ਕਰ ਜਾਵਾਂ। ਵੈਸੇ ਤਾਂ ਕੱਲ੍ਹ ਗੱਲ ਆ ਗਈ ਸੀ, ਗੌਰ ਮੜੀ ਮੱਟ ਭੁੱਲ ਨਾ ਮਾਨਿਆ, ਵਿਸਥਾਰ ਕੱਲ੍ਹ ਹੋ ਗਿਆ। ਕਿਸੇ ਕਬਰ ਸਮਾਧ ਮੜੀ ਮਸਾਣੀ ਤੇ ਭੁੱਲ ਕੇ ਵੀ ਨਹੀਂ ਜਾਣਾ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਣਾ। ਪੰਜਵੇਂ ਪਾਤਸ਼ਾਹ ਜੀ ਕਹਿੰਦੇ, ਹਮਾਰਾ ਇੱਕ ਹਰੀ ਹਰੀ ਆਣ ਅਵਰ ਸਿਆਣ ਨਾ ਕਰੀ। ਸਾਡਾ ਤਾਂ ਇੱਕ ਪਰਮਾਤਮਾ ਹੀ ਹੈ ਬਸ, ਅਸੀਂ ਦੂਜੇ ਨੂੰ ਤਾਂ ਸਿਆਣਦੇ ਵੀ ਨਹੀਂ। ਕਿਤੇ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ। ਮਾਲਕ ਜਦੋਂ ਤੇਰੀ ਸ਼ਰਨ ਲਈ ਅਸੀਂ, ਉਦੋਂ ਦਾ ਅਸੀਂ ਦੂਸਰੇ ਨੂੰ ਤਾਂ ਅੱਖ ਥੱਲੇ ਵੀ ਨਹੀਂ ਲਿਆਉਂਦੇ। ਮੰਨਣਾ ਪੂਜਣਾ ਤਾਂ ਕਿਸੇ ਨੂੰ ਕੀ, ਤੇ ਉਹ ਆਂਖ ਤਰ੍ਹਾਂ ਨਹੀਂ ਆਨਿਓ। ਬਸ ਸਾਡਾ ਤਾਂ ਇੱਕੋ ਹੀ ਮਾਲਕ ਪਰਮਾਤਮਾ, ਅਕਾਲ ਪੁਰਖ ਵਾਹਿਗੁਰੂ। ਦੂਜੇ ਨੂੰ ਅਸੀਂ ਮੰਨਣਾ ਪੂਜਣਾ ਤਾਂ ਕੀ, ਦੂਜੇ ਨੂੰ ਤਾਂ ਅਸੀਂ ਸਿਆਣਦੇ ਤੱਕ ਵੀ ਨਹੀਂ। ਇਹ ਗੱਲ ਪੱਕੀ ਕਰ ਲਈਏ, ਸਾਡਾ ਤਾਂ ਇੱਕੋ ਹੈ ਮਾਲਕ ਪਰਮਾਤਮਾ। ہمارے ایک ہری ہری آن آور سنیان نہ کری ساڈا تے کوئی مالک پرماتما دوجے نو تاں اسی سیان دے وی نہیں تاں کہ دوجے نو نہیں مننا دوسرے کولوں کتوں کچھ نہیں مل سکدا تے لوک لالچ دے مارے مندے ہے اودے واسطے ایک ہی وچن سن لو نانک ایک ہی واہرا دوجا داتا نہیں ایک پرماتما تو واہر ہور کوئی داتا نہیں جڑا کسے نو کچھ دے سکدا ایک ہی داتا ہے بس ددا داتا ایک ہے سب کو دیونہار دین دے توٹنا آب ای اگنت پرے پنڈار سبنا جیاں کا ایک داتا سو میں بسر نہ جائی کتوں کچھ نہیں ملنا ہے سارا چیلے چاٹڑیاں دا تے پخنڈی ساراں دا جال پھلایا ہویا ہے جنیاں من منوتیاں بہم بھرم پخنڈ بانی دا فیصلہ ہے تہانوں کوئی کچھ نہیں دے سکتا دین والا تے کوئی داتا ہے بس مانو کی ٹیک برتھی سب جان دیون کو ایک ہے بھگوان جس کا دیا رہے اگا آئے باہور نہ کرشنا لگ آئے مارا رکھ ہے ایک آپ مانوخ کہ کشنا ہی ہاتھ تس کا حکم بوجھ سکھ ہوئی تس کا نام رکھ کنٹھ پروئی سیمر 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 پرب سوئے نانک بگن نہ لگ ہوئی تا گروانی نو منو گروانی دے پیچھے لگو گرو دے پیچھے لگو تاں تے گرو جی کہندے ہور تاں نوں کوئی کچھ نہیں دے سکدا تاں تے سدھ ہویا وی لالچ دے مارے کسے نوں نہ منو دیوی دیوا پوجیا بھائی کیا مانگو کیا دے کتے ایداں دے وچن آؤندے نے ہر اکو داتا سیوی ہے ہر اک تے آئی ہے ہر اکو داتا منگی ہے من کہندے آ پائی ہے جے دوجے پاسوں منگی ہے تاں لاج مرائی ہے گرو جی نے تارنا کیتی ہے بھی جے پرماتما تو بنا کسے دوجے کولوں تسی کچھ منگدے ہو کسی دیوی دیوتے بابے پیر کولوں تاں تہانوں شرم دے نال مر جانا چاہیے ایویں جی کبانی دا فیصلہ دیکھو کتے پھر ایداں لکھا رے جی نلج لاج توہے نہیں اے جیو تینوں شرم نہیں آؤں بشرما رے جی نلج اے بشرم جیو لاج توہے نہیں تینوں شرم نہیں بشرما تینوں شرم نہیں ہر تج کتکا ہو کے جاہی پرماتما نو چھڈ کے کسے دے کیوں جانا ہے بولو ستنام
شری واہ
بانی دے فیصلے جی سارے بھائی بھولا کچھ نہیں کہندا وار وار سن لو بہت بہت سیانی ہو گئی سنگت ہن تاں ہن بندے دا نال انہوں ہٹ گئے ہن پتہ لگ گیا بھی وانی جو گرو صاحب جی کہہ رہے ہیں اسی چونکی دارا کردے ہیں گرو گھر دا کیول بس تاں تے ہن کنی لان کپائی ہے دیکھو بے شرما تینوں شرم نہیں آؤں رب نو چھڈ کے کتے کیوں جانا کتوں کچھ نہیں ملنا بہتے لالچ دے مارے بہتے ڈر دے مارے منی جاندے ہے نہ 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 دیوی دیوتے بابے پیر دکھ دے سکتے ہیں نہ سکھ دے سکتے ہیں دکھ سکھ اپنے کرم دا پھل ہے ددا دوس نہ دیو کس ہے دوس کرما اپنے جو میں کیا سو میں پایا دوس نہ دیجا ورجنا لے گرو جی کہندے کسے نو دوش نہ دیو ایویں نہ دوش دیا کرو کسے نو دکھ تکلیف واسطے دوش دے دینا دوجے نو کوئی دیوی رس گئی جی کوئی پکھنڈی کھلوٹ تے بابا رس گیا کوئی کوکا کھلوٹ تے گرہ آ گیا راہو آ گیا کیتو آ گیا سنی آ گئی ساڑھ ستی آ گئی تو لٹ جا رہا ہے بھی سن جدو کہتا گرہ آ گیا پھر تھی کہو گے بابا جی کوئی اپا کرو گرہ ٹل جے ਬਸ ਫਿਰ ਉਹ ਗ੍ਰਹਿ ਟਾਲਣ ਦੇ ਉਪਾਅ ਕਰਨ ਵੇਲੇ ਠੱਗੀ ਮਾਰਦਾ। ਨੋਟ ਕਰਿਓ, ਤਾਂ ਤੇ ਕੋਈ ਕਿਸੇ ਤੇ ਗ੍ਰਹਿ ਨਹੀਂ ਆਉਂਦਾ, ਕੋਈ ਕਿਸੇ ਤੇ ਦੇਵੀ ਦੇਵਤਾ ਬਾਬਾ ਨਹੀਂ ਰੁੱਸਿਆ, ਤਾਂ ਤੇ ਕੋਈ ਕਿਸੇ ਨੂੰ ਕੁਝ ਕਰ ਨਹੀਂ ਸਕਦਾ। ਜੇ ਕਿਸੇ ਨੂੰ ਕੁਝ ਕੀਤਾ ਜਾ ਸਕਦਾ ਹੁੰਦਾ ਯੰਤਰਾਂ ਮੰਤਰਾਂ ਦੇ ਨਾਲ, 17 ਵਾਰੀ ਹਿੰਦੁਸਤਾਨ ਲੁੱਟਿਆ ਗਿਆ, ਕਿਸੇ ਵੀ ਵਿਦੇਸ਼ੀ ਹਮਲਾਵਰ ਨੂੰ ਯੰਤਰਾਂ ਮੰਤਰਾਂ ਦੇ ਨਾਲ ਇਹ ਪਖੰਡੀ ਸਾਧ ਚੇਲੇ ਚਾਕੜੇ ਭਜਾ ਨਹੀਂ ਸਕੇ। ਬੋਲੋ ਸਤਨਾਮ। ਨੋਟ ਕਰਿਓ, ਤੇ ਬਾਣੀ ਦੇ ਵਿੱਚ ਲਿਖਿਆ ਜੋ ਬਾਬਰ ਚੜ ਕੇ ਆਇਆ, ਬੜੇ ਪੀਰ ਇਕੱਠੇ ਹੋਏ ਸੀ, ਕਹਿੰਦੇ ਫਿਕਰ ਨਾ ਕਰੋ, ਬਾਬਰ ਦੀਆਂ ਫੌਜਾਂ ਅੰਨੀਆਂ ਕਰ ਦਿਆਂਗੇ ਮਾਰ ਮਾਰ ਕੇ ਮੰਤਰ, ਫਿਕਰ ਨਾ ਕਰੋ। ਕਹਿੰਦੇ ਇੱਧਰ ਟਾਕਰੇ ਵਾਸਤੇ ਕੋਈ ਤਿਆਰੀ ਨਾ ਕੀਤੀ, ਯੰਤਰਾਂ ਮੰਤਰਾਂ ਤੇ ਟੇਕ ਰੱਖ ਲਈ। ਕਹਿੰਦੇ ਫਿਰ ਕੀ ਹੋਇਆ, ਗੁਰੂ ਨਾਨਕ ਸਾਹਿਬ ਨੇ ਅੱਖੀਂ ਦੇਖਿਆ, ਹਾਲ ਲਿਖਿਆ। ਉਸ ਵੇਲੇ ਮੇਰੇ ਗੁਰੂ ਬਾਬਾ ਜੀ ਅਹਿਮਦਾਬਾਦ ਵਿੱਚ ਸੀ, ਜਦੋਂ ਬਾਬਰ ਦਾ ਹਮਲਾ ਹੋਇਆ, ਤੇ ਗੁਰੂ ਬਾਬਾ ਜੀ ਬਾਣੀ ਚ ਕੀ ਕਹਿੰਦੇ ਨੇ, ਕੋਟੀ ਹੋ ਪੀਰ ਵਰਜ ਰਹਾਏ, ਜਾ ਮੀਰ ਸੁਣਿਆ ਤਾਇਆ, ਥਾਨ ਮੁਕਾਮ ਜਲੇ ਵਿਜ ਮੰਦਰ, ਮੁੱਛ ਮੁੱਛ ਕੋਇਰ ਰੁਲਾਇਆ, ਕੋਈ ਮੁਗਲ ਨਾ ਹੋਆ ਅੰਦਾ, ਕਿਨੇ ਨਾ ਪਰਚਾ ਲਾਇਆ। ਕਹਿੰਦੇ ਜਿਸ ਵੇਲੇ ਇਕੱਠੇ ਹੋਏ ਇਹ ਬਥੇਰੇ ਮੰਤਰ ਮਾਰੇ, ਪਰ ਕਹਿੰਦੇ ਬਾਬਰ ਆਇਆ, ਉਹਨੇ ਘਰ ਘਾਟ ਢਾ ਦਿੱਤੇ, ਬੱਚੇ ਟੁਕੜੇ ਕਰਕੇ ਗਲੀਆਂ ਚ ਖਲਾਰ ਦਿੱਤੇ। ਕਹਿੰਦੇ ਮੰਤਰ ਮਾਰਦੇ ਰਹੇ, ਪਰ ਇੱਕ ਵੀ ਮੁਗਲ ਨੀ ਅੰਨਾ ਹੋਇਆ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਨੋਟ ਕਰਿਓ, ਕੋਈ ਮੁਗਲ ਨਾ ਹੋਵਾ ਅੰਦਾ, ਬਾਣੀ ਦਾ ਫੈਸਲਾ ਹੈ। ਤਾਂ ਤੇ ਬਾਣੀ ਤੋਂ ਸਿੱਧ ਹੋ ਗਈ ਹਰ ਗੱਲ, ਬਾਣੀ ਦਾ ਫੈਸਲਾ ਕੋਈ ਕੁਛ ਦੇ ਨਹੀਂ ਸਕਦਾ, ਬਾਣੀ ਦਾ ਫੈਸਲਾ ਕੋਈ ਕੁਝ ਕਰ ਨਹੀਂ ਸਕਦਾ। ਇੱਕ ਵੀ ਮੁਗਲ ਨੀ ਅੰਨਾ ਹੋਇਆ, ਫਿਰ ਮਾਰ ਕੇ ਮੰਤਰ ਕਰ ਦਿੰਦੇ ਅੰਨਾ। 17 ਵਾਰੀ ਹਿੰਦੁਸਤਾਨ ਲੁੱਟਿਆ ਗਿਆ, ਹਿੰਦੁਸਤਾਨ ਦੀਆਂ ਬੀਬੀਆਂ ਟਕੇ ਟਕੇ ਨੂੰ ਗਜਨੀ ਤੇ ਬਸਰਾ ਸ਼ਹਿਰ ਵਿੱਚ ਵਿਕਦੀਆਂ ਰਹੀਆਂ, ਇਹ ਬੂਬ ਨੇ ਪਖੰਡੀ ਸਾਧ ਵਿਹਲੜ ਦੁੱਧ ਪੀਣੇ ਮਜਨੂੰ ਕੀ ਕਰਦੇ ਰਹੇ। ਉਦੋਂ ਬਥੇਰੇ ਸੀ ਇਹੋ ਜਿਹੇ ਸੰਨਿਆਸੀ ਤਪੱਸੀ ਕਹਾਉਣ ਵਾਲੇ ਵਿਹਲੜ, ਬਥੇਰੇ ਸੀ ਚੇਲੇ ਚਾਕੜੇ ਯੰਤਰਾਂ ਮੰਤਰਾਂ ਵਾਲੇ, ਕਿਉਂ ਨਾ ਯੰਤਰ ਮੰਤਰ ਮਾਰਿਆ। ਤੇ ਫਿਰ ਉਹ ਹਮਲੇ ਕਦੋਂ ਬੰਦ ਹੋਏ, ਜਦੋਂ ਖਾਲਸੇ ਦਾ ਖੰਡਾ ਖੜਕਿਆ। ਬੋਲੋ ਸਤਨਾਮ। ਫਿਰ ਆ ਮੰਤਰ ਚੱਲਿਆ, ਹਾਂ ਡੰਡਾ ਪੀਰ ਹੈ ਵਿਗੜੇ ਤਿਗੜਿਆਂ ਦਾ, ਆ ਪੀਰ ਨੇ ਕੀਤਾ ਫਿਰ ਪਾਰੋ ਤਾਰਾ। ਕਿਹੜਾ ਪੀਰ, ਹਸ ਕਿਰਪਾਨ ਖੰਡੋ ਖੜਗ ਤੁਪਕ ਪਵਰ ਅਰ ਪੀਰ, ਸਹਿ ਫਸਰੋ ਹੀ ਸਹਿਥੀ ਚਹਿ ਹਮਾਰੇ ਪੀਰ। ਫਿਰ ਕੱਚੇ ਪੀਰਾਂ ਨੂੰ ਛੱਡਦੇ ਗੁਰੂ ਜੀ, ਕਹਿੰਦੇ ਸ਼ਾਸਤਰੀ ਪੀਰ ਹੈ, ਜਦੋਂ ਸਾਰੇ ਹੀਲੇ ਫੇਲ ਹੋ ਜਾਣ ਫਿਰ ਇਹ ਵੱਡੇ ਵੱਡੇ ਨਾਢੂ ਖਾਂ ਦੇ ਨਾ ਨੱਕ ਭੰਨਦਾ। ਬੋਲੋ ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਨੋਟ ਕਰੋ, ਆਹ ਇਸ ਪੀਰ ਨੇ ਕੱਢਿਆ ਨਾ ਕੰਮ, ਫਿਰ ਹੋਰ ਕਿਸੇ ਪੀਰ ਨੇ ਕੱਢਿਆ ਦੱਸ ਦੇ, ਫਿਰ ਆਹ ਪੀਰ ਨੇ ਕੱਢਿਆ ਕੰਮ। ਤਾਂ ਤੇ ਇਹ ਮੈਂ ਤੁਹਾਨੂੰ ਇਤਿਹਾਸਕ ਹਵਾਲੇ ਦੇ ਕੇ ਦੇਖੋ ਪਹਿਲਾਂ, ਵੀ ਲੁੱਟਿਆ ਜਾਂਦਾ ਰਿਹਾ ਹਿੰਦੁਸਤਾਨ, ਕਿੱਥੇ ਗਏ ਸੀ ਮੰਤਰਾਂ ਵਾਲੇ ਇਹ। ਤੇ ਬਾਬਰ ਦੇ ਹਮਲੇ ਦਾ ਹਾਲ ਬਾਣੀ ਚ ਲਿਖਤਾ ਗੁਰੂ ਨਾਨਕ ਸਾਹਿਬ ਨੇ, ਵੀ ਕੋਈ ਇੱਕ ਵੀ ਮੋੜ ਨਹੀਂ ਨਾ ਪੰਨਾ ਹੋਇਆ, ਸਿੱਧ ਹੋ ਗਿਆ ਬਾਣੀ ਤੋਂ, ਵੀ ਕੋਈ ਕਿਸੇ ਨੂੰ ਕੁਛ ਨਹੀਂ ਕਰ ਸਕਦਾ, ਕੋਈ ਕਿਸੇ ਨੂੰ ਕੁਛ ਨਹੀਂ ਕਰ ਸਕਦਾ। ਇਹਨਾਂ ਪਖੰਡੀ ਸਾਧਾਂ ਨੂੰ ਚੇਲੇ ਚਾਟਾਂ ਨੂੰ ਪੁੱਛਿਆ ਕਰੋ, ਕਹਿੰਦੇ ਅਸੀਂ ਐਂ ਕਰਦੀਆਂ ਐਂ ਕਰਦੀਏ ਮੰਤਰ ਮਾਰ ਕੇ, ਵੀ ਤੁਸੀਂ ਕਿੱਥੇ ਗਏ ਸੀ ਉਦੋਂ ਬੂਬਣੇ ਹੋ, ਜਦੋਂ ਹਿੰਦੁਸਤਾਨ ਦੀਆਂ ਬੀਬੀਆਂ ਵਿਕਦੀਆਂ ਹੁੰਦੀਆਂ ਸੀਗੀਆਂ, ਭੇਡ ਬੱਕਰੀ ਦੀ ਕੀਮਤ ਜ਼ਿਆਦਾ ਹੁੰਦੀ ਸੀ, ਹਿੰਦੁਸਤਾਨ ਦੀ ਬੀਬੀ ਦੀ ਕੀਮਤ ਘੱਟ ਹੁੰਦੀ ਸੀ, ਟਪਾ ਭੇਡ ਬੱਕਰੀ ਦੀ ਜ਼ਿਆਦਾ ਹੁੰਦੀ ਸੀ ਕੀਮਤ ਹਿੰਦੁਸਤਾਨ ਦੀ ਬੀਬੀ ਨਾਲੋਂ, ਸੋਚੋ ਇਹਨਾਂ ਗੱਲਾਂ ਨੂੰ। ਤੇ ਅੱਜ ਅਸੀਂ ਫਿਰ ਇਹਨਾਂ ਯੰਤਰਾਂ ਮੰਤਰਾਂ ਦੇ ਪਿੱਛੇ ਲੱਗਦੇ ਫਿਰਦੇ ਹਾਂ, ਇਹਨਾਂ ਪਖੰਡੀਆਂ ਦੇ ਪਿੱਛੇ ਲੱਗਦੇ ਫਿਰਦੇ ਹਾਂ ਅੱਜ ਫਿਰ ਅਸੀਂ, ਤਾਂ ਤੇ ਸੋਚੋ ਰਹੋ ਵਿਚਾਰ। ਤਾਂ ਤੇ ਗੱਲ ਚੱਲੀ ਸੀ, ਦੁੱਖ ਸੁੱਖ ਆਪਣੇ ਕਰਮ ਦਾ ਫਲ ਹੈ, ਕਿਸੇ ਨੂੰ ਦੋਸ਼ ਨਹੀਂ ਦੇਣਾ, ਬਾਣੀ ਦਾ ਫੈਸਲਾ, ਨਾ ਕੋਈ ਗ੍ਰਹਿ ਨੂੰ ਦੋਸ਼ ਦੇਣਾ ਵੀ ਗ੍ਰਹਿ ਆ ਗਿਆ, ਕੋਈ ਗ੍ਰਹਿ ਗੁਰੂ ਨਹੀਂ ਆਉਂਦਾ, ਜਾਂ ਕਿਸੇ ਨੇ ਕੁਛ ਕਰਾ ਤਾ ਕੋਈ ਕਿਸੇ ਨੂੰ ਕੁਛ ਕਰਾ ਨਹੀਂ ਸਕਦਾ, ਕੋਈ ਕਿਸੇ ਦੇ ਬਾਬਾ ਪੀਰ ਨਹੀਂ ਰੁੱਸਦਾ, ਇਹ ਪਖੰਡੀਆਂ ਦੀਆਂ ਗੱਲਾਂ ਬਣਾਈਏ। ਤਾਂ ਤੇ ਜੋ ਕੁਝ ਹੈ ਇਹ ਤੇਰਾ ਕਰਮ ਹੈ, ਦਾਦਾ ਦੋਸ਼ ਨਾ ਦੇਊ ਕਿਸੇ, ਦੋਸ ਕਰਮਾਂ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਜੋ ਕੀਤਾ ਸੀ ਉਹ ਪਾ ਲਿਆ। ਮੰਨ ਲਓ ਕਿੱਕਰ ਦਾ ਵੀ ਬੀਜਿਆ ਸੀ ਕੰਡੇ ਤੇ ਤੁੱਕੇ ਪਾਲੇ, ਹੁਣ ਦਾਖਾਂ ਦਾ ਕਿੱਥੋਂ ਮਿਲਣਾ, ਫਰੀਦਾ ਲੋੜ ਹੈ ਦਾਖ ਵਜੌਰੀਆਂ, ਕਿੱਕਰ ਬੀਜਿਆ ਜੱਟ, ਹੰਡਾ ਉਨ ਕਤੈ ਦਾ ਪੈਦਾ ਲੋੜੇ ਹੱਟ, ਉਨ ਕੱਤਦਾ ਰਿਹਾ ਤੇ ਰੇਸ਼ਮ ਕਿੱਥੋਂ ਮਿਲੂਗਾ, ਕਿੱਕਰਾਂ ਦੇ ਬੀਜ ਬੀਜਦਾ ਰਿਹਾ ਤੇ ਦਾਖਾਂ ਕਿੱਥੋਂ ਮਿਲਣਾ। ਤਾਂ ਤੇ ਜੋ ਕੀਤਾ ਸੀ ਉਹ ਪਾ ਲਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਬੀਜਿਆ ਅਵਰ ਜਾਣਾ, ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਨ ਦਾਤਾ ਦੀਏ, ਕਿਸ ਕੋ ਦੋਸ਼ ਦੇਹ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਰੇ। ਤਾਂ ਤੇ ਬਾਣੀ ਦਾ ਫੈਸਲਾ, ਦੋਸ਼ ਕਿਸੇ ਨੂੰ ਨਹੀਂ ਦੇਣਾ। ਤਾਂ ਤੇ ਹਾਂ ਗ੍ਰੇਸ ਮਿਲ ਜਾਂਦੀ ਹੈ, ਕਿੱਦਾਂ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰ ਗਿਆਨ। ਕਰਮ ਦਾ ਫਲ ਭੁਗਤਣਾ ਪੈਂਦਾ, ਭੁਗਤਾਉਂਦਾ ਪਰਮਾਤਮਾ, ਪਰ ਜੇ ਉਸ ਮਾਲਕ ਨਾਲ ਜੁੜ ਜਾਈਏ ਤਾਂ ਗ੍ਰੇਸ ਮਿਲ ਜਾਂਦੀ ਹੈ, ਰਿਆਇਤ ਮਿਲ ਜਾਂਦੀ ਹੈ, ਬਖਸ਼ਿਸ਼ ਹੋ ਜਾਂਦੀ ਹੈ। ਜਿਵੇਂ ਕਿ ਇੱਕ ਤਾਂ ਸੰਵਿਧਾਨ ਹੁੰਦਾ, ਸੰਵਿਧਾਨ ਤਪ ਸਜ਼ਾ ਮਿਲਦੀ ਹੈ, ਕਰਮ ਸਿਧਾਂਤ, ਜੇ ਰਾਸ਼ਟਰਪਤੀ ਤੱਕ ਪਹੁੰਚ ਹੋ ਜਾਵੇ, ਸੱਚੇ ਦਿਲੋਂ ਕੋਈ ਪਛਤਾਵਾ ਕਰੇ, ਰਾਸ਼ਟਰਪਤੀ ਨੂੰ ਲੱਗੇ ਵੀ ਹੁਣ ਮੁੜ ਕੇ ਮਾੜਾ ਕੰਮ ਨਹੀਂ ਕਰਦਾ, ਪਛਤਾਵਾ ਬਹੁਤ ਹੈ, ਚੰਗਾ ਨਾਗਰਿਕ ਬਣੂਗਾ, ਫਿਰ ਰਾਸ਼ਟਰਪਤੀ ਆਮ ਮਾਫ਼ੀ ਦੇ ਦਿੰਦਾ, ਫਿਰ ਉਹਦੇ ਤੇ ਨਾ ਸੰਵਿਧਾਨ ਦੀ ਧਾਰਾ ਨਹੀਂ ਲਾਗੂ ਹੁੰਦੀ। ਬੋਲੋ ਸਤਨਾਮ। ਇਹਦਾ ਦ੍ਰਿਸ਼ਟਾਂਤ ਦਿੱਤਾ ਵਾਰੀ ਮੈਂ ਕੇਵਲ, ਵੀ ਕਰਮ ਸਿਧਾਂਤ ਇੱਕ ਬਖਸ਼ਿਸ਼ ਦਾ ਸਿਧਾਂਤ ਹੈ। ਕੋਈ ਗੁਰ ਸ਼ਬਦ ਰਾਹੀਂ ਗੁਰਬਾਣੀ ਰਾਹੀਂ ਜੁੜ ਜਾਵੇ ਅੰਦਰਲੇ ਭਾੜੇ ਸੰਸਕਾਰ ਖਤਮ ਹੋ ਜਾਣ, ਪ੍ਰਭ ਕਿਆ ਸਿਮਨ ਮਨ ਕੀ ਮਿਲ ਜਾਏ। ਸਜ਼ਾ ਕਿਉਂ ਮਿਲਦੀ ਹੈ ਰੱਬੀ ਕਾਨੂੰਨ ਵਿੱਚ? ਵੀ ਤਾਂ ਕਿ ਮੁੜ ਕੇ ਐਸਾ ਕੰਮ ਨਾ ਕਰੇ। ਜੇ ਨਾਮ ਜਪ ਦੇ ਅੰਦਰੋਂ ਭੈੜੇ ਸੰਸਕਾਰ ਖਤਮ ਹੋ ਗਏ, ਸਿਮਰਨਾ ਮਨ ਦੀ ਮੈਲ ਨਿਕਲ ਗਈ ਤਾਂ ਬਖਸ਼ਿਸ਼ ਹੋ ਜਾਂਦੀ ਹੈ, ਰਿਆਇਤ ਮਿਲ ਜਾਂਦੀ ਹੈ, ਗ੍ਰੇਸ ਮਿਲ ਜਾਂਦੀ ਹੈ। ਤਾਂ ਕਿ ਮਨ ਦੀ ਮੈਲ ਨੂੰ ਧੋਈਏ, ਪ੍ਰਭ ਕਿਆ ਸਿਮਰਨ ਮਨ ਕੀ ਮਿਲ ਜਾਏ। ਇੱਕ ਤੇ ਦੂਸਰਾ ਸਾਧਨ ਮਨ ਦੀ ਮੈਲ ਧੋਣ ਦਾ, ਸੰਤ ਸਵਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ। ਗੁਰਮੁਖਾਂ ਦੀ ਸੰਗਤ ਵਿੱਚ ਗੁਰਬਾਣੀ ਗੁਰਬਾਣੀ ਦੀ ਵਿਚਾਰ ਸੁਣਦਿਆਂ ਨਾਮ ਜਪਦਿਆਂ ਫਿਰ ਇਹ ਮਨ ਮਾਂਜਿਆ ਜਾਂਦਾ ਸੰਗਤ ਵਿੱਚ ਆਉਂਦਿਆਂ, ਫਿਰ ਉਹ ਹਰ ਰਸ ਦੀ ਪ੍ਰਾਪਤੀ ਹੋ ਜਾਂਦੀ ਹੈ। ਹਰ ਰਸ ਕੀ ਕੀਮਤ ਕਹੀ ਨਾ ਜਾਏ, ਹਰ ਰਸ ਸਾਧੂ ਹੰਟ ਸਮਾਏ, ਲੱਖ ਕਰੋੜੀ ਮਿਲਿਆ ਨਾ ਕੇ, ਜਿਸ ਹੀ ਪ੍ਰਾਪਤ ਤਿਸ ਹੀ ਦੇ। ਇਹਦੀ ਕੀਮਤ ਕਹੀ ਨਹੀਂ ਜਾ ਸਕਦੀ ਹਰ ਰਸ ਦੀ, ਤਾਂ ਤੇ ਕਿੱਥੇ ਹੈ? ਇਹ ਸਾਧੂ ਦੀ ਹੱਟੀ ਗੁਰੂ ਦਾ ਦਾਤੋਂ ਮਿਲਦਾ ਹੈ। ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕੇ ਦੀ ਪ੍ਰਾਪਤੀ ਹੁੰਦੀ ਹੈ, ਜਿਸੇ ਪ੍ਰਾਪਤ, ਜਿਹਨੂੰ ਗੁਰੂ ਦੀ ਹਜ਼ੂਰੀ ਚ ਗੁਰਮੁਖਾਂ ਦੀ ਸੰਗਤ ਪ੍ਰਾਪਤ ਹੋਗੀ, ਤਿਸ ਹੀ ਦੇ। ਇਹ ਨਾਮ ਰਸ ਅਕਾਲ ਪੁਰਖ ਵਾਹਿਗੁਰੂ ਉਹਨੂੰ ਦਿੰਦਾ ਹੈ, ਨਹੀਂ ਇਹ ਲੱਖਾਂ ਕਰੋੜਾਂ ਦੇ ਨਾਲ ਨਹੀਂ ਮਿਲਦਾ, ਲੱਖ ਕਰੋੜੀ ਮਿਲਿਆ ਨਾ ਕਿ ਜਿਸ ਹੀ ਪ੍ਰਾਪਤ ਤਿਸ ਹੀ ਦੇ। ਤਾਂ ਤੇ ਉਹ ਜੁੜ ਜਾਈਏ, ਉਹ ਰਸ ਆ ਜਾਵੇ, ਫਿਰ ਬਖਸ਼ਿਸ਼ ਹੋ ਜਾਂਦੀ ਹੈ, ਕਿਰਪਾ ਹੋ ਜਾਂਦੀ ਹੈ। ਤੇ ਨਹੀਂ ਤਾਂ ਤੁਹਾਨੂੰ ਕਿਤੋਂ ਕੁਛ ਨਹੀਂ ਮਿਲਣਾ, ਐਵੇਂ ਰੁਲਦੇ ਮਰ ਜਾਵੋਗੇ। ਦੇਵੀ ਦੇਵਤੇ ਬਾਬੇ ਪੀਰ ਚੇਲੇ ਚਾਟਣਾ ਕੋਲੇ ਤੁਰੇ ਫਿਰਦੇ, ਅੱਜ ਹੀ ਪ੍ਰਣ ਕਰਕੇ ਜਾਇਓ, ਖਾਸ ਕਰ ਭੈਣਾ, ਭੁੱਲ ਕੇ ਵੀ ਕਿਸੇ ਚੇਲੇ ਚਾਟੜੇ ਕੋਲੇ ਪੁੱਛ ਲੈਣ ਨਹੀਂ ਜਾਣਾ, ਭੁੱਲ ਕੇ ਵੀ ਕਿਸੇ ਕਬਰ ਸਮਾਧ ਮੜੀ ਮਸਾਣੀ ਚ ਨਹੀਂ ਜਾਣਾ, ਭੁੱਲ ਕੇ ਵੀ ਕਿਸੇ ਪਖੰਡੀ ਸਾਹਿਬ ਕੋਲ ਨਹੀਂ ਜਾਣਾ। ਇਹ ਕਿੱਦਾਂ ਦੇ ਹੁੰਦੇ ਨੇ? ਤੂੰ ਅਰਤਾਪ ਗੇਰੀ ਕੇ ਵਸਤਰਾ ਪਦਾਤਾ ਮਾਰਾ ਗ੍ਰਹਿ ਤੇ ਨਸਤਾ, ਪੰਜ ਚੰਡਾਲ ਦੇਸ਼ ਛੋੜ ਪ੍ਰਦੇਸ ਹਿਤਾਇਆ, ਪੰਜ ਚੰਡਾਲ ਨਾਲੇ ਲੈ ਆਇਆ। ਕਹਿੰਦੇ ਕਿੱਦਾਂ ਦੇ ਬਣਦੇ ਨੇ ਇਹ? ਕਹਿੰਦੇ ਬਿਰਤਾ ਦਾ ਮਾਰਾ ਘਰੋਂ ਭਾਈ ਦਾ ਪਦਾਤਾ ਮਾਰਿਆ ਗ੍ਰਹਿ ਤੇ ਨਸਤਾ, ਬਿਰਤਾ ਦਾ ਮਾਰਾ ਘਰੋਂ ਭੱਜਿਆ। ਬਿਰਤਾ ਕਿੱਦਾਂ ਦੀ? ਭੁੱਖਾ ਮਰਦਾ ਜਾਂ ਘਰਦਿਆਂ ਨੇ ਕੱਢਤਾ ਜਾਂ ਕੋਈ ਗਲਤ ਕੰਮ ਕਰਕੇ ਬਲਾਤਕਾਰ ਜਾਂ ਕਤਲ। ਫਿਰ ਕੀ ਹੈ? ਕਹਿੰਦੇ ਆਪਣਾ ਇਲਾਕਾ ਛੱਡ ਕੇ ਦੂਜੇ ਇਲਾਕੇ ਚਲਾ ਜਾਂਦੇ ਹੈ, ਦੇਸ਼ ਛੋੜ ਪਰਦੇਸੇ ਹਿਤਾਇਆ। ਕਿਉਂ ਛੱਡਦੇ ਆਪਣਾ ਇਲਾਕਾ? ਕਿਉਂਕਿ ਆਪਣੇ ਇਲਾਕੇ ਚ ਤਾਂ ਹਰ ਕੋਈ ਜਾਣਦਾ ਹੁੰਦਾ, ਫਿਰ ਉੱਥੇ ਜਾਂਦੇ ਆ ਕਹਿੰਦੇ ਜਿੱਥੇ ਕੋਈ ਆਪਦੇ ਇਲਾਕੇ ਦਾ ਬੰਦਾ ਵੀ ਨਾ ਜਾਂਦਾ ਹੋਵੇ। ਨੋਟ ਉੱਥੇ ਆ ਕੀ ਕਰਦੇ ਨੇ ਫਿਰ? ਕਹਿੰਦੇ ਗੇਰੂਏ ਕੱਪੜੇ ਪਾ ਕੇ ਸਾਧ ਬਣ ਜਾਂਦੇ ਆ। ਬੋਲੋ ਸਤਨਾਮ। ਦੇਖੋ ਬਾਣੀ ਨੇ ਗੁਰਬਾਣੀ ਦੀ ਪਛਾਣ ਕਰਾਈ, ਹਰ ਗੱਲ ਬਾਣੀ ਦੇ ਆਧਾਰ ਤੇ। ਕਈ ਤਾਂ ਹੈਰਾਨ ਹੋਣਗੇ ਵੀ ਸਾਰਾ ਕੁਛ ਬਾਣੀ ਚ ਲਿਖਿਆ, ਜੋ ਪਖੰਡੀਆਂ ਦੀ ਕਰਵਾਈ ਪਛਾਣ ਆ। ਕਹਿੰਦੇ ਕਿਹੜੇ ਸਾਧ ਹੁੰਦੇ ਨੇ? ਬਿਰਤਾ ਦੇ ਮਾਰੇ ਘਰੋਂ ਭੱਜੇ ਹੁੰਦੇ, ਆਪਣਾ ਇਲਾਕਾ ਛੱਡ ਕੇ ਦੂਜੇ ਇਲਾਕੇ ਜਾ ਕੇ ਗੇਰੂਏ ਕੱਪੜੇ ਪਾ ਕੇ ਸਾਧ ਬਣ ਜਾਂਦੇ ਨੇ। ਕਿਸੇ ਸਾਧ ਨੂੰ ਤੁਸੀਂ ਪਿਛੋਕੜ ਪੁੱਛਿਓ, ਪਿਛਲਾ ਐਡਰੈਸ ਪੁੱਛਿਓ, ਦੱਸੋ ਨੀ, ਕਿਉਂ ਨੀ ਦੱਸੂਗਾ? ਕਿਉਂਕਿ ਪਤਾ ਲੱਗ ਜੂ ਵੀ ਤਾਂ ਪਿੱਛੋਂ ਕਤਲ ਕਰਕੇ ਭੱਜਿਆ ਹੋਇਆ, ਬਲਾਤਕਾਰ ਕਰਕੇ ਭੱਜਿਆ ਹੋਇਆ, ਜਾਂ ਪਤਾ ਲੱਗ ਜੂ ਵੀ ਘਰੋਂ ਕੱਢਿਆ ਹੋਇਆ। ਤਾਂ ਕਈ ਕਹਿੰਦੇ ਨੇ ਵੀ ਬਾਬੇ ਬੜੇ ਪਿਆਰੀ ਹੈ, ਘਰੇ ਜਮਾ ਹੀ ਨੀ ਜਾਂਦੇ, ਉਹ ਘਰੇ ਜਮਾ ਜਾਂਦੇ, ਇਹ ਗਲਤ ਹੈ, ਪਤਾ ਕਰਿਆ ਕਰੋ, ਘਰੇ ਬਣ ਨਹੀਂ ਦਿੰਦੇ। ਦੋਨੇ ਗੱਲਾਂ ਦਾ ਫਰਕ ਹੁੰਦਾ, ਕੱਢਿਆ ਹੋਇਆ ਘਰੋਂ ਇਹ, ਅਗੇ ਘਰੇ ਜਾਂਦੇ ਨੀ, ਜਾਂਦੇ ਨੀ, ਬਣ ਨਹੀਂ ਦਿੰਦੇ, ਦੋਨਾਂ ਗੱਲਾਂ ਦਾ ਫਰਕ ਵਾਲਾ ਹੁੰਦਾ, ਪਤਾ ਕਰ ਲਿਆ ਕਰੋ ਭਾਵੇਂ। ਜਿਸ ਕਰਕੇ ਬਹੁਤੇ ਪਖੰਡੀ ਸਾਹਿਬ ਆਪਣਾ ਪਿਛੋਕੜ ਨਹੀਂ ਦੱਸਣਗੇ, ਆਪਣਾ ਪਿਛਲਾ ਪਿੰਡ ਨਹੀਂ ਦੱਸਣਗੇ। ਜੇ ਪੁੱਛੋਗੇ ਸਾਰਿਆਂ ਦੇ ਕਿਹੜੇ ਪਿੰਡ ਹੁੰਦੇ ਆ, ਕੋਈ ਸਾਧ ਖੁਦ ਚੜ ਗਿਆ ਸੀ ਤਾਹਾਂ ਤੋਂ, ਜੰਮਿਆ ਤਾਂ ਹੋਊ ਹੀ ਕਿਤੇ, ਕੋਈ ਪਿੰਡ ਤਾਂ ਹੋਊ, ਕੋਈ ਮਾਂ ਪਿਓ ਦਾ ਪੁੱਤ ਜੰਮਿਆ ਤਾਂ ਹੋਊਗਾ ਹੀ। ਤਾਂ ਤੇ ਕਿਉਂ? ਕਿਉਂਕਿ ਉੱਥੋਂ ਤਾਂ ਬਿਰਤਾ ਦਾ ਮਾਰਾ ਭੱਜਿਆ ਹੋਇਆ। ਭਾਵ ਕਿ ਇੱਕ ਇਲਾਕੇ ਦਾ ਅਪਰਾਧੀ ਬੰਦਾ ਦੂਜੇ ਇਲਾਕੇ ਦੇ ਵਿੱਚ ਸਾਧ ਬਣ ਗਿਆ, ਇੱਕ ਇਲਾਕੇ ਦਾ ਅਪਰਾਧੀ ਬੰਦਾ ਦੂਜੇ ਇਲਾਕੇ ਚ ਉਹਦੇ ਖੁਰਡੇ ਪੂਜੇ ਜਾ ਰਹੇ ਹੁੰਦੇ ਆ। ਬੋਲੋ ਸਤਨਾਮ। ਇੱਕ ਇਲਾਕੇ ਦਾ ਅਪਰਾਧੀ ਬੰਦਾ ਦੂਜੇ ਇਲਾਕੇ ਦੇ ਵਿੱਚ ਸਾਧ ਸੰਤ ਕਰਕੇ ਪੂਜਿਆ ਜਾ ਰਿਹਾ ਹੁੰਦਾ। ਇਹ ਫੈਸਲੇ ਬਾਣੀ ਦੇ ਆ ਜੀ, ਨੋਟ ਕਰ ਲਿਓ। ਤਾਂ ਤੇ ਬੀਬੀਆਂ ਸੁਣ ਲਿਓ, ਲੈ ਕੇ ਤੁਰ ਪੈਂਦੀਆਂ ਥਾਲ, ਬਾਬੇ ਆਏ, ਬਾਬੇ ਆਏ, ਬਾਬੇ, ਜਿੰਨੇ ਪਖੰਡੀ ਸਾਧ, ਜਿੰਨੇ ਚੇਲੇ ਚਾਟੜੇ ਬੀਬੀ, ਉਹ ਤੁਹਾਡੇ ਕਾਮਯਾਬ ਕੀਤੇ। ਬੋਲੋ ਸਤਨਾਮ।
ਸ੍ਰੀ ਵਾਹਿਗੁਰੂ।
ਤੁਹਾਨੂੰ ਮਤ ਆ ਜੇ ਨਾ, ਬਸ ਗੱਲ ਬਣ ਜੇ, ਕਿਉਂ ਤੁਰੀਆਂ ਚਲਦੀਆਂ ਭੁੱਲ ਗਏ ਐਵੇਂ? ਜਿੰਨੇ ਪਖੰਡੀ ਸਾਧ ਚੇਲੇ ਚਾਟਦੇ, ਦੁਬਾਰੇ ਸੁਣ ਲਓ, ਤੁਹਾਡੇ ਕਾਮਯਾਬ ਕੀਤੇ ਹੋਏ ਸਾਰੇ। ਤਾਂ ਤੇ ਕਿਤੋਂ ਕੁਛ ਨੀ ਮਿਲਣਾ, ਬਾਣੀ ਪੜਿਆ ਕਰੋ, ਨਾਮ ਜਪਣਾ, ਬਾਣੀ ਪੜ੍ਹਨੀ, ਗੁਰੂ ਘਰ ਸੇਵਾ ਕਰਨੀ, ਤਾਂ ਤੇ ਹੋਰ ਕਿਤੋਂ ਕੁਛ ਨੀ ਮਿਲਣਾ। ਰਹੋ ਵਿਚਾਰ। ਤਾਂ ਤੇ ਇੱਥੋਂ ਤੱਕ ਆਪਾਂ ਵਿਚਾਰ ਕੀ ਕੀਤੀ ਹੈ ਵੀ ਕਰਮ ਦਾ ਦੋਸ਼ ਹੈ, ਤਾਂ ਤੇ ਡਰਦੇ ਮਾਰੇ ਕਿਸੇ ਨੂੰ ਨਾ ਮੰਨੋ, ਲਾਲਚ ਦੇ ਮਾਰੇ ਕਿਸੇ ਨੂੰ ਨਾ ਮੰਨੋ। ਇਹ ਸਾਰੇ ਫੈਸਲੇ ਤੁਹਾਨੂੰ ਰਾਣੀ ਦੇ ਸੁਣਾ ਦਿੱਤੇ ਆ ਤੇ ਜਿਹੜੇ ਪੁੱਛਾਂ ਪਾਛਾਂ ਦੇਣਾ ਇਹ ਕੋਈ ਖਾਸ ਨਹੀਂ ਹੁੰਦਾ ਇਹ ਤਾਂ ਬਹੁਤ ਵਾਰ ਦੱਸਿਆ ਤਾਂ ਸੰਖੇਪ ਚ ਫੇਰ ਦੱਸ ਰਿਹਾ ਕੋਈ ਕਿਸੇ ਚ ਪਾਉਣ ਨਹੀਂ ਆਉਂਦੀ ਪਹਿਲੀ ਗੱਲ ਤਾਂ ਸਮਝ ਲਓ ਕੋਈ ਪਾਉਣ ਨਹੀਂ ਆਉਂਦੀ ਕਿਸੇ ਦੇ ਵਿੱਚ ਕੋਈ ਕਹਿੰਦਾ ਮੇਰੇ ਚ ਲਾਲ ਲਾਲ ਆਉਂਦਾ ਕੋਈ ਕਹਿੰਦਾ ਮੇਰੇ ਚ ਮਲੇਰਕੋਟਲੇ ਆਉਂਦਾ ਕੋਈ ਕਹਿੰਦਾ ਮੇਰੇ ਚ ਸ਼ਹੀਦ ਆਉਂਦਾ ਕੋਈ ਕਹਿੰਦਾ ਮੇਰੇ ਚ ਬੜਭਾਗ ਆਉਂਦਾ ਇਹ ਸਭ ਪਖੰਡ ਹੈ ਕੋਈ ਪਾਉਣ ਕਿਸੇ ਵਿੱਚ ਨਹੀਂ ਆਉਂਦੀ ਤੇ ਕਈ ਬੀਬੀਆਂ ਨੇ ਸੋਚਣਾ ਖਾਸ ਕਰ ਵੀ ਪੁੱਛਾਂ ਕਿਵੇਂ ਦੇ ਦਿੰਦੇ ਆ ਸੋਚਣੇ ਪੁੱਛਾਂ ਕੋਈ ਨਹੀਂ ਹੁੰਦੀਆਂ ਕੁਝ ਕੁ ਚਲਾਕੀਆਂ ਹੁੰਦੀਆਂ ਕੁਝ ਕੁ ਚਲਾਕੀਆਂ ਹੁੰਦੀਆਂ ਕੁਝ ਕਾਮ ਗੱਲਾਂ ਹੀ ਹੁੰਦੀਆਂ ਕੁਝ ਉਹਨਾਂ ਦੇ ਸੂਈਏ ਛੱਡੇ ਹੁੰਦੇ ਆ ਜਿਹੜਾ ਦਿਨ ਰੱਖਿਆ ਹੁੰਦਾ ਨਾ ਉਹਨਾਂ ਦੇ ਸੂਈਆਂ ਨੇ ਉਹਨਾਂ ਦੇ ਏਜੰਟਾਂ ਨੇ ਪਿੱਛੋਂ ਤੋਂ ਸੰਗਤ ਦੇ ਨਾਲ ਚੜ ਕੇ ਆਉਣਾ ਹੁੰਦਾ ਦੋ ਚਾਰ ਅੱਡੇ ਪਿੱਛੋਂ ਤੁਸੀਂ ਜਿਹੜੇ ਜਿਹੜੇ ਪਾਸੇ ਬੱਸਾਂ ਆਉਣੀਆਂ ਉਹ ਤੁਹਾਨੂੰ ਲੱਗਦਾ ਕਿ ਸਾਡੇ ਨਾਲ ਹੀ ਸਾਡੇ ਵਾਂਗੂ ਹੀ ਆਇਆ ਬਾਬਿਆਂ ਕੋਲੇ ਉਹ ਹੁੰਦੇ ਉਹਨਾਂ ਦੇ ਏਜੰਟ ਨੇ ਉਹ ਗੱਲੀ ਬਾਤੀ ਸਾਰਾ ਕੁਝ ਪੁੱਛ ਲੈਂਦੇ ਨੇ ਇੱਦਾਂ ਦੇ ਚਾਹ ਕੁਝ ਸੈਂਟੀਫਿਕ ਚਲਾਕੀਆਂ ਹੁੰਦੀਆਂ ਚਲੋ ਉਹਨੂੰ ਨਹੀਂ ਸਮਝਣਾ ਤੁਸੀਂ ਤਾਂ ਤੇ ਫਿਰ ਕੁਝ ਆਮ ਗੱਲਾਂ ਹੀ ਹੁੰਦੀਆਂ ਆਮ ਗੱਲਾਂ ਜਿਸ ਤਰ੍ਹਾਂ ਕਿ ਪਹਿਲਾਂ ਤੁਹਾਨੂੰ ਜਚਾਉਣਾ ਹੁੰਦਾ ਵੀ ਯਾਨੀ ਕਿ ਪਾਉਣ ਆ ਗਈ ਇੱਕ ਜਚਾਉਣਾ ਹੁੰਦਾ ਇੱਕ ਡਰਾਉਣਾ ਹੁੰਦਾ ਫਕਾਰੇ ਜੇ ਮਾਰ ਕੇ ਫਿਰ ਇੱਕਦਮ ਕੋਈ ਆਮ ਗੱਲ ਕਹਿ ਦੇਣੀ ਹੁੰਦੀ ਹੈ ਵੀ ਜਿਹੜੀ ਹੁੰਦੀ ਆਮ ਹੀ ਜਿਵੇਂ ਮੈਂ ਤੁਹਾਨੂੰ ਉਹ ਸਟਾਈਲ ਕਰਕੇ ਦਿਖਾਉਣਾ ਥੋੜਾ ਜਿਹਾ ਪਹਿਲਾਂ ਤਾਂ ਉਹ ਯਾਨੀ ਕਿ ਚਲੋ ਬਾਂਝੀ ਦਾ ਆਪਾਂ ਮਾਰੀਏ ਬਾਂਝੀ ਮਾਰਦੀ ਸਿਰ ਘਟਾਉਣਾ ਉਹ ਤਾਂ ਰੋਜ਼ ਦੀ ਪ੍ਰੈਕਟਿਸ ਹੁੰਦੀ ਹੈ ਤੇ ਫਿਰ ਉਹ ਕਰਕੇ ਕੀ ਕਰਨਾ ਉਹ ਤੁਹਾਨੂੰ ਡਰਾਉਣਾ ਇੱਕ ਤੁਹਾਨੂੰ ਜਚਾਉਣਾ ਵੀ ਆ ਗਈ ਪਾਉਣ ਫਿਰ ਕੀ ਹੈ ਖੜੀ ਹੋ ਜਾਓ ਜਿਹਦਾ ਕਾਲਜਾ ਮੱਚਦਾ ਹੁਣ ਜਿਹਦਾ ਕਾਲਜਾ ਮੱਚਦਾ ਉਹਨੂੰ ਸੋਚਿਆ ਵੀ ਹਾਂ ਇਹ ਤਾਂ ਮੈਨੂੰ ਪੈ ਗਈ ਆਵਾਜ਼ ਖੜੀ ਹੋ ਜਾਂਦੀ ਨਾ ਮੈਂ ਇੱਥੇ ਬੈਠਣਾ ਕਿਵੇਂ ਦੱਸ ਸਕਦਾ ਜਾਂ ਜਿਹਦਾ ਕਾਲਜਾ ਮੱਚਦਾ ਮੰਨ ਲਓ ਮਾਤਾ ਭੈਣ ਦਾ ਉਹਨੂੰ ਨਾਲ ਦੀ ਨਾ ਗੱਲ ਜੱਚ ਗਈ ਵੀ ਹਾਂ ਸੱਚਿਓ ਪਾਉਣ ਆਉਂਦੀ ਹੈ ਮੈਨੂੰ ਪੈ ਗਈ ਆਵਾਜ਼ ਇਹ ਆਮ ਗੱਲ ਹੈ ਮੈਨੂੰ ਪਤਾ ਹੀ ਹੈ ਵੀ ਤੇਜ਼ਾਬ ਹਰੇਕ ਦੇ ਬਣਦਾ ਹੈ ਭੁੱਲੋ ਸਤਨਾਮ ਨੋਟ ਕਰੇ ਆਮ ਹੀ ਗੱਲ ਹੈ ਨਾ ਇਹ ਤਾਂ ਆਮ ਗੱਲਾਂ ਹੁੰਦੀਆਂ ਆਮ ਹੀ ਗੱਲਾਂ ਹੁੰਦੀਆਂ ਹੁਣ ਫੇਰ ਸਕਾਰਾ ਜਿਹਾ ਮਾਰ ਕੇ ਮੈਂ ਕਹਿੰਦੇ ਇੱਥੇ ਖੜੀ ਹੋ ਜਾਓ ਜਿਹੜੀ ਮੱਝ ਤੋਂ ਬਣ ਲੈ ਕੇ ਆਈ ਹੈ ਹੁੰਦੀਆਂ ਹੀ ਤਕਰੀਬਨ ਜੇ ਬਾਈ ਚਾਂਸ ਕੋਈ ਅੱਜ ਮੱਝ ਤੋਂ ਕੰਨ ਲੈ ਕੇ ਨਾ ਆਇਆ ਹੋਇਆ ਫੇਰ ਅਗਲਾ ਪਲਟਾ ਨਾਲ ਦੀ ਨਾ ਮਾਰ ਦੇਣੇ ਪਹਿਲਾਂ ਕੰਨ ਪਾ ਜਿਹੜੇ ਮੁੜ ਕੇ ਇੱਥੇ ਖੜਦੇ ਨੀ ਗੱਦੀ ਤੇ ਬੋਲੋ ਸਤਨਾਮ ਬਸ ਫਿਰ ਆਏ ਕਹਿ ਦੇਣਾ ਪਹਿਲਾਂ ਖਾਣ ਪਾ ਜਾਣਾ ਫਿਰ ਅਸੀਂ ਖੜਦੇ ਨੀ ਭਾਵੇਂ ਅੱਜ ਮੱਝ ਵਾਲਾ ਕੋਈ ਆਇਆ ਨੀ ਉਹ ਤਾਂ ਕਈ ਦਿਨ ਹੁਣ ਉਹੀ ਖੜੀ ਹੋਈ ਜਿਹੜੀ ਮੱਝ ਤੋਂ ਖੜੀ ਹੋਈ ਜਿਹੜੀ ਮੱਝ ਤੋਂ ਕੰਨ ਲੈ ਕੇ ਆਈ ਹੈ ਹੁੰਦੀਆਂ ਇਹ ਜਿਹੀਆਂ ਬਹੁਤ ਜਾਂਦੀਆਂ ਬਸ ਮੱਝਾਂ ਇਹ ਜਿਹਾ ਤੁਰੇ ਫਿਰਦੇ ਆ ਤਾਂ ਜੇ ਨਾ ਨਿਕਲਿਆ ਫਿਰ ਕਹਿ ਦੇਣਾ ਪਹਿਲਾਂ ਕੰਨ ਪਾ ਜਾਣੇ ਫਿਰ ਤੁਰ ਜਾਂਦੇ ਹੈਗੇ ਫਿਰ ਬੈਠ ਵੀ ਨੀ ਸਕਦੇ ਇਹ ਗੱਲਾਂ ਹੁੰਦੀਆਂ ਖੜੀ ਹੋ ਜਾਓ ਜਿਹਦੇ ਘਰੇ ਕਲੇਸ਼ ਹੈ ਕਿਉਂਕਿ ਮੈਨੂੰ ਪਤਾ ਹੀ ਹੈ ਵੀ ਡਾਂਗ ਹਰੇਕ ਘੜੀ ਖੜਕਦੀ ਹੈ ਬੋਲੋ ਸਤਨਾਮ ਮੈਂ ਕਹਿੰਦਾ ਭਾਵ ਇਮੇਜ ਵੀ ਖੁਸ਼ੀ ਕਹੀ ਚੱਲੋ ਇਮੇਜ ਇੱਕ ਬਕਵਾਸ ਹੁੰਦਾ ਕੋਈ ਕਿਸੇ ਵਿੱਚ ਕੋਈ ਪਾਉਣ ਨਹੀਂ ਆਉਂਦੀ ਤਾਂ ਇਹੋ ਜਿਹੇ ਪਖੰਡੀਆਂ ਤੋਂ ਗੱਦੀਆਂ ਲਾਉਣ ਵਾਲਿਆਂ ਤੋਂ ਬਚਣਾ ਸੰਖੇਪ ਜੇ ਕਿ ਦੋ ਦੋ ਲੈਣਾ ਕਹਿ ਜਾਵਾਂ ਤਾਂ ਤੇ ਝੁਵਸਥਾਰ ਤਾਂ ਪਹਿਲਾਂ ਹੋਇਆ ਨਾ ਫਿਰ ਵੀ ਇਸ ਪਿੰਡ ਦੀਆਂ ਘੱਟੋ ਘੱਟ ਬੀਬੀਆਂ ਤਾਂ ਸੁਣਨ ਵਾਲੀਆਂ ਹੁਣ ਜਿਹੜੇ ਬਾਹਰ ਤੱਕ ਥੋੜੀ ਥੋੜੀ ਸੰਗਤ ਜਾਂਦੀ ਹੈ ਜਿਸ ਕਰਕੇ ਮੈਨੂੰ ਤਾਂ ਰਿਪੀਟ ਕਰਨ ਲੱਗੇ ਵੀ ਇਸ ਪਿੰਡ 'ਚ ਪਹਿਲੀ ਵਾਰ ਦਬਾਉਣਾ ਤਾਂ ਤੇ ਫਿਰ ਇੱਕ ਇੱਕ ਪੁਆਇੰਟ ਬਸ ਕਹਿ ਦੇਵਾਂ ਬਹੁਤਾ ਨਹੀਂ ਲਾਲਾਂ ਵਾਲਾ ਲਗਾੜਾ ਸੀ ਬਹੁਤ ਥਾਂ ਦੇ ਉੱਤੇ ਮੈਂ ਦੱਸ ਚੁੱਕਿਆ ਕੋਈ ਬਾਬਾ ਪੀਰ ਨਹੀਂ ਸੀ ਨਵੀਆਂ ਬੀਬੀਆਂ ਨੇ ਕਹਿੰਦੇ ਹੈਰਾਨ ਹੋਏ ਡਰ ਜਾ ਨਾ ਜਾਓ ਕਿਤੇ ਵਿਹਾ ਆਏ ਕਹਿਤਾ ਪੀਰ ਨੂੰ ਕੋਈ ਪੀਰ ਨਹੀਂ ਸੀ ਇਹ ਮਾਸੀ ਦੇ ਮੁੰਡਿਆਂ ਦੇ ਹੱਥੋਂ ਨਰਾਹੇ ਪਿੰਡ ਦੇ ਵਿੱਚ ਜਨਾਨੀ ਬਾਈ ਦੇ ਝਗੜੇ 'ਚ ਮਰਿਆ ਇਹਦੇ ਨੌ ਤਾਂ ਕਿਤੇ ਰੋਈਆਂ ਵਾਲਾ ਪੀਰ ਕਿਤੇ ਸਖੀ ਸਰਵਰ ਕਿਉਂਕਿ ਮਾਸੀ ਦੇ ਮੁੰਡਿਆਂ ਨਾਲ ਰੌਲਾ ਸੀ ਡਰਦਾ ਮਾਰਾ ਨਾਂ ਤੇ ਥਾਂ ਬਦਲਦਾ ਰਹਿੰਦਾ ਸੀ ਬੋਲੋ ਸਤਨਾਮ ਨੋਟ ਕਰੋ ਨਾਂ ਤੇ ਥਾਂ ਬਦਲਦਾ ਰਹਿੰਦਾ ਸੀ ਤੁਸੀਂ ਖੁਦ ਪੜ੍ਹਨਾ ਇਤਿਹਾਸ ਲਓ ਜੀ ਹਵਾਲਾ ਲਿਖ ਲਓ ਕਿਤੇ ਨਵੇਂ ਸਰੋਤਿਆਂ ਐਂ ਨਾ ਸਮਝ ਲਓ ਕਿਤੇ ਵੈਸੇ ਤਾਂ ਸੁਚੇਤ ਆ ਸੰਗਤ ਨਵਿਆਂ ਨੂੰ ਕਹਿਣਾ ਮੈਂ ਸਰੋਤਿਆਂ ਨੂੰ ਕਿਤੇ ਐਂ ਨਾ ਸਮਝ ਲਓ ਵੀ ਦੋ ਦਵਾਣ ਤਾਂ ਵਧੀਆ ਲੱਗ ਗਿਆ ਅੱਜ ਤਾਂ ਘਰੇ ਲੜਕੇ ਜਾਇਆ ਲੱਗਦਾ ਬਾਹਲਾ ਗੁੱਸੇ ਜੇ ਬੋਲਦਾ ਮੈਨੂੰ ਗੁੱਸਾ ਗਾਸਾ ਕੋਈ ਨੀ ਮੈਂ ਕ੍ਰੋਧ ਹੈ ਮੈਂ ਪੂਰੀ ਹੋਸ਼ 'ਚ ਹੈ ਤਾਂ ਤੇ ਪਖੰਡ ਤੇ ਚੋਟ ਕੀਤੀ ਜਾ ਰਹੀ ਹੈ ਜੋ ਮੈਂ ਬਿਆਨ ਕਰ ਰਿਹਾ ਸੱਚ ਬਿਆਨ ਕਰ ਰਿਹਾ ਨਿੰਦਾ ਨਹੀਂ ਕਰ ਰਿਹਾ ਨਿੰਦਾ ਕਸ ਨੂੰ ਕਹਿੰਦੇ ਵੀ ਗੱਲ ਹੋਵੇ ਨਾ ਕੋਲੋਂ ਬਣਾਉਣੀ ਮੈਂ ਕੋਲੋਂ ਨਹੀਂ ਬਣਾ ਰਿਹਾ ਇਤਿਹਾਸਕ ਸੱਚ ਸੁਣਾ ਰਿਹਾ ਬੋਲੋ ਸਤਨਾਮ ਪਹਿਲਾਂ ਬਾਣੀ ਦੇ ਪ੍ਰਮਾਣ ਦੇ ਕੇ ਬਾਣੀ ਦੀ ਗੱਲ ਤੁਹਾਨੂੰ ਸੁਣਾ ਦੀ ਵੀ ਕੋਈ ਕੁਛ ਨਹੀਂ ਕਰ ਸਕਦਾ ਕੋਈ ਮੁਗਲ ਨਾ ਹੋਣ ਸਾਰਾ ਉਹ ਸੁਣਾਤਾ ਨਾ ਹੁਣ ਇਹ ਇਤਿਹਾਸਕ ਸੱਚ ਹੈ ਇਤਿਹਾਸ ਬੋਲਦਾ ਨਿੰਦਾ ਕਸ ਨੂੰ ਕਹਿੰਦੇ ਦੁਬਾਰਾ ਸੁਣ ਲਓ ਕਿਉਂਕਿ ਬਹੁਤੇ ਸੱਚ ਸੁਣ ਕੇ ਕੀ ਕਹਿਣਗੇ ਨਿੰਦਾ ਕਰਤੀ ਜੀ ਜਾਂ ਤਾਂ ਨਿੰਦਾ ਕਰਦਾ ਜੀ ਬਸੇੜੇ ਚੇਲੇ ਚਾਟੜੇ ਪਖੰਡੀ ਸਾਹਿਬ ਤੁਹਾਨੂੰ ਕਹਿਣਗੇ ਨਿੰਦਾ ਨਿੰਦਾ ਦਾ ਅਰਥ ਹੁੰਦਾ ਵੀ ਗੱਲ ਹੋਵੇ ਨਾ ਈਰਖਾ ਕ੍ਰੋਧ ਦੇ ਵਿੱਚ ਕਿਸੇ ਦੀ ਪ੍ਰਭਤਾ ਨੂੰ ਵੇਖ ਕੇ ਸੜਨਾ ਅਣਹੋਈਆਂ ਗੱਲਾਂ ਬਣਾ ਕੇ ਕਿਸੇ ਦੀ ਬਦਨਾਮੀ ਕਰਨੀ ਠੱਗ ਨੂੰ ਠੱਗ ਕਹਿਣਾ ਕੱਚੇ ਨੂੰ ਕੱਚਾ ਕਹਿਣਾ ਪਖੰਡੀ ਨੂੰ ਪਖੰਡਾ ਕਹਿਣਾ ਨਿੰਦਾ ਨਹੀਂ ਹੁੰਦੀ ਬੋਲੋ ਸਤਨਾਮ ਨੋਟ ਕਰਿਓ ਮੈਂ ਨਿੰਦਾ ਨਹੀਂ ਕੀਤੀ ਜੀ ਲਗਾਉਣਾ ਸੀ ਸੱਚਮੁੱਚ ਇਹ ਇਤਿਹਾਸਕ ਸੱਚ ਹੈ ਮੈਂ ਪੜ੍ਹਿਆ ਮੈਂ ਘਰੋਂ ਨਹੀਂ ਗੱਲ ਬਣਾਈ ਤੁਸੀਂ ਖੁਦ ਪੜ੍ਹਨਾ ਹੋਵੇ ਗਿਆਨੀ ਗਿਆਨ ਸਿੰਘ ਦਾ ਤਵਾਰੀਖ ਗੁਰੂ ਖਾਲਸਾ ਪੜ੍ਹ ਲਓ ਤੇ ਜੇ ਖੁਦ ਜੇ ਸਾਰਾ ਨਾ ਪੜ੍ਹ ਸਕੋ ਤੇ ਕਿਤਾਬ ਦਾ ਨਾਂ ਨੋਟ ਕਰ ਲਓ ਗੁਰਮਤ ਦੀ ਪਾਂਧੀ ਰਾਮਪੁਰ ਖੇੜੇ ਵਾਲੇ ਬਾਬਾ ਜੀ ਨੇ ਕਿਤਾਬ ਲਿਖੀ ਸੀ ਪਹਿਲਾਂ ਗੁਰਮਤ ਦੀ ਪਾਂਧੀ ਕਿਤਾਬ ਦਾ ਨਾਂ ਹੈ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਨਾਂ ਲਿਖਿਆ ਹੋਵੇ ਤਾਂ ਮੈਂ ਦੇਣ ਦਾ ਦੋ ਪੁਸਤਕਾਂ ਦੇ ਹਵਾਲੇ ਦਿੱਤੇ ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਦਾ ਲਿਖਿਆ ਹੋਇਆ ਤੇ ਫਿਰ ਗੁਰਮਤ ਦੀ ਪਾਂਧੀ ਰਾਮਪੁਰ ਖੇੜੇ ਵਾਲੇ ਬਾਬਾ ਜੀ ਦੀ ਲਿਖੀ ਕਿਤਾਬ ਕੋਲੋਂ ਤਾਂ ਨਹੀਂ ਬਣਾਈ ਮੈਂ ਗੱਲ ਫਿਰ ਨਿੰਦਾ ਕਿਵੇਂ ਹੋਈ ਤੁਸੀਂ ਪੜ੍ਹਦੇ ਨਹੀਂ ਮੈਂ ਪੜ੍ਹ ਕੇ ਤੁਹਾਨੂੰ ਸੁਣਾ ਤਾਂ ਗੱਲ ਇੰਨੀ ਹੋਈ ਹੈ ਨਾ ਜੇ ਤੁਸੀਂ ਖੁਦ ਪੜ੍ਹੋ ਤੁਹਾਨੂੰ ਪਤਾ ਲੱਗ ਜੂ ਵੀ ਹਾਂ ਸੱਚ ਹੈ ਮੈਂ ਤੁਸੀਂ ਨਹੀਂ ਪੜ੍ਹਿਆ ਮੈਂ ਤੁਹਾਨੂੰ ਸੁਣਾ ਤਾ ਚੱਲ ਵੀ ਤੁਸੀਂ ਇਹ ਗੁਰਮਤ ਸਮਾਗਮ ਰੱਖ ਲਿਆ ਅਸੀਂ ਖੋਜ ਕਰਕੇ ਤੁਹਾਨੂੰ ਖੋਜੀ ਗੱਲ ਜਾਣੀ ਕਿ ਪਕੜੇ ਕੱਢਿਆ ਖੜਾਇਆ ਤੱਕ ਤੁਹਾਨੂੰ ਅਸੀਂ ਜੋ ਪੜ੍ਹਿਆ ਸੁਣਾ ਤਾ ਤੇ ਮੈਂ ਘਰੋਂ ਗੱਲ ਤਾਂ ਨਹੀਂ ਬਣਾਈ ਇਹ ਤਾਂ ਤੇ ਰਹੋ ਵਿਚਾਰ ਜਿਹਦੇ ਘਰੇ ਲਾਲਾਣੇ ਦੇ ਚੂੰਗੜੇ ਹੋਣ ਜਾਣ ਸਾਰ ਕਿਸੇ ਕੰਮ ਨੂੰ ਹੱਥ ਫੇਰ ਪਾਉਣਾ ਪਹਿਲਾਂ ਲਾਲਾਣੇ ਦੇ ਚੂੰਗੜੇ ਸਿੱਟਣੇ ਆ ਬੋਲੋ ਸਤਨਾਮ ਠੀਕ ਹੈ ਬੀਬੀ ਉਹ ਹੀ ਕੰਮ ਕਰਨੇ ਜਾ ਕੇ ਪਹਿਲਾਂ ਆਪਾਂ ਫੇਰ ਸਫਲੇ ਆ ਜਾਣਸਾਰ ਮਾਰਿਓ ਚਲਾ ਕੇ ਮੈਂ ਜ਼ਿੰਮੇਵਾਰ ਹਾਂ ਮੈਂ ਜ਼ਿੰਮੇਵਾਰ ਹਾਂ ਜਾਣਸਰ ਚਲਾ ਕੇ ਰੂੜੀ ਦੇ ਸਿੱਟੋ ਸਲਮੇ ਦਾ ਕੱਢੋ ਘਰੋਂ ਐਵੇਂ ਕੰਨਾਂ ਸੰਧੀਆਂ ਕਰ ਛੱਡੀਆਂ ਬਿਨਾਂ ਗੱਲ ਤੋਂ ਫਿਰ ਇਹਦਾ ਸਾਰਿਆਂ ਤੋਂ ਵੱਡਾ ਸਬੂਤ ਇੱਕ ਤਾਂ ਤੁਹਾਨੂੰ ਮੈਂ ਲਿਖਤਾਂ ਦਾ ਸਬੂਤ ਦੇਤਾ ਸਮਝ ਲਓ ਪਿਆਰ ਨਾਲ ਸਮਝੀ ਚੱਲੋ ਆਰਾਮ ਨਾਲ ਸੱਚ ਬਿਆਨ ਕੀਤਾ ਜਾ ਰਿਹਾ ਤਾਂ ਤੇ ਇੱਕ ਤਾਂ ਸਬੂਤ ਤੁਹਾਨੂੰ ਲਿਖਤਾਂ ਦਾ ਦੇਤਾ ਮੈਂ ਵੀ ਲਾਲਾ ਨਾਲ ਲਗਾੜਾ ਸੀ ਦੂਜਾ ਸਾਰਿਆਂ ਤੋਂ ਵੱਡਾ ਸਬੂਤ ਮੈਂ ਤੁਹਾਡੇ ਸਾਹਮਣੇ ਹੈ ਕਿਵੇਂ ਭਲਾ 8 ਸਾਲ ਹੋ ਗਏ ਮੈਨੂੰ ਇਹ ਗੱਲ ਕਹਿੰਦੇ ਨੂੰ ਮੈਨੂੰ ਲਾਲਾ ਵਾਲਾ ਨਹੀਂ ਮਿਲਿਆ ਬੋਲੋ ਰੱਬ ਨਾਮ ਸਾਰਿਆਂ ਨੂੰ ਵੱਡਾ ਸਬੂਤ ਮੈਂ ਤੁਹਾਡੇ ਸਾਹਮਣੇ ਦੇ ਬਿਲਕੁਲ ਨੌ ਵਰਨਾ ਹੈ ਨਾ ਵਧੀਆ ਆਇਆ ਦਿਨ ਰਾਤ ਦੇ ਦੀਵਾਨ ਲਾ ਰਹੇ ਦੇਖੋ ਤੁਹਾਡੇ ਸਾਹਮਣੇ ਮੈਂ ਦੇਖੋ ਸੋਚੋ ਤੇ ਜਿਹੜੇ ਕਹਿੰਦੇ ਆ ਸਾਡੇ ਚ ਲਾਲਾ ਵਾਲਾ ਆਉਂਦਾ ਵੀਰਵਾਰ ਨੂੰ ਕਹਿੰਦੇ ਨੇ ਨਾ ਪਾਉਣ ਆਉਂਦੀ ਹੈ ਫਿਰ ਉਹਨਾਂ ਚੇਲਿਆਂ ਨੂੰ ਪੁੱਛਿਓ ਵੀ ਭਾਈ ਬਖਤੌਰ ਵਾਲੇ ਦਾ ਨਾਂ ਲਿਖਾ ਦਿਓ ਲਾਲਾ ਵਾਲੇ ਨੂੰ ਵੀ ਉਹ ਤਾਂ ਲਗਾੜਾ ਕਹਿੰਦੇ ਵੀ ਤੁਹਾਡੇ ਲਾਲਾ ਵਾਲੇ ਨੂੰ ਨਾਂ ਲਿਖਾ ਦਿਓ ਨਾ ਭਾਈ ਬਖਤੌਰ ਵਾਲੇ ਦਾ 8 ਸਾਲਾਂ ਵਿੱਚ ਕੋਈ ਚੇਲਾ ਮੇਰੀ ਸ਼ਿਕਾਇਤ ਕੱਟ ਨਹੀਂ ਲਾ ਸਕਿਆ ਲਾਲਾ ਵਾਲੇ ਨੂੰ ਦਲੀਲ ਹੈ ਨਾ ਦੇਖੋ ਦਲੀਲ ਹੈ ਜਿਹੜੇ ਕਹਿੰਦੇ ਆਉਂਦਾ ਵੀ ਲਾਲਾ ਵਾਲਾ ਸਾਡੇ ਵਿੱਚ ਤੇ ਫਿਰ ਲਾਲਾ ਵਾਲੇ ਦੀਆਂ ਕਹਿੰਦਾ ਅੱਖਾਂ ਫੁੱਟੀਆਂ ਵੀ 8 ਸਾਲ ਦੇ ਵਿੱਚ ਉਹਨੂੰ ਭਾਈ ਬਖਤੌਰ ਪਿੰਡ ਨਹੀਂ ਲਿਖਾਇਆ ਸੋਚੋ ਵਿਚਾਰੋ ਲਾਲਾ ਵਾਲੀ ਅੱਖਾਂ ਫੁੱਟੀਆਂ ਕਿੱਥੇ ਗਿਆ ਲਾਲਾ ਵਾਲਾ ਇਹ ਮੈਂ ਕਰਡੇ ਲਫ਼ਜ਼ ਪਤਾ ਕਾਹਤੇ ਕਹੇ ਹੈ ਤਾਂ ਕਿ ਸਾਡੀਆਂ ਭੈਣਾਂ ਦੇ ਡਰ ਚੱਕੇ ਜਾਣ ਬੋਲੋ ਸਤਨਾਮ ਫਿਰ ਕਹਿੰਦੇ ਮੈਨੂੰ ਕੋਈ ਗੁੱਸਾ ਨਹੀਂ ਕੋਈ ਕ੍ਰੋਧ ਨਹੀਂ ਨੋਟ ਕਰਿਓ ਮੈਂ ਕਰਡੇ ਲਫ਼ਜ਼ ਕਾਹਤੇ ਵਰਤੇ ਹੈ ਵੀ ਤੁਹਾਨੂੰ ਡਰ ਪਾਏ ਹੋਏ ਚੀਲੇ ਚਾਂਕੜਿਆਂ ਨੇ ਮੈਂ ਇੰਨੀ ਸਖ਼ਤ ਸ਼ਬਦਾਵਲੀ ਵਰਤਾਂ ਵੀ ਤੁਹਾਡੇ ਡਰ ਹੀ ਚੱਕੇ ਜਾਣ ਤੁਹਾਡੇ ਡਰ ਚੱਕਣੇ ਹੋਰ ਕੁਛ ਨਹੀਂ ਤਾਂ ਤੇ ਰਹੋ ਵਿਚਾਰ ਇੱਦਾਂ ਇਹ ਪਖੰਡ ਤੋਂ ਅਸੀਂ ਬਚਣਾ ਤਾਂ ਤੇ ਜੇ ਪਾਉਣ ਆਉਂਦੀ ਹੈ ਤਾਂ ਉਹਨੂੰ ਕਹਿ ਦਿਓ ਭਾਈ ਬਤੌਲੇ ਦਾ ਨਾਂ ਲਿਖਾ ਦਿਓ ਸਿੱਧ ਹੋਇਆ ਵੀ ਕੋਈ ਪਾਉਣ ਨਹੀਂ ਆਉਂਦੀ ਕਿਉਂਕਿ 8 ਸਾਲਾਂ ਦੇ ਵਿੱਚ ਲਾਲਾ ਵਾਲੇ ਨੂੰ ਮੇਰਾ ਕਿਸੇ ਨੇ ਐਡਰੈਸ ਨਹੀਂ ਲਿਖਾਇਆ ਜੇ ਲਿਖਾਇਆ ਹੁੰਦਾ ਮੈਨੂੰ ਜ਼ਰੂਰ ਮਿਲਦਾ ਉਹ ਵੀ ਮੈਂ ਤਾਂ ਵੱਡਾ ਪੀਰ ਸੀ ਵੀ ਤੂੰ ਮੈਨੂੰ ਲਗਾੜੇ ਕਹੀ ਜਾਂਦਾ ਜਿਸ ਕਰਕੇ ਮੈਨੂੰ ਨਹੀਂ ਮਿਲਿਆ 8 ਸਾਲਾਂ ਚ ਰਹੋ ਵਿਚਾਰ ਇੱਕ ਗੱਲ ਦੂਸਰਾ ਮਲੇਰਕੋਟਲੇ ਵਾਲੇ ਨੇ ਹਾਦਾ ਨਾਰਾ ਮਾਰਿਆ ਕੋਈ ਸ਼ੱਕ ਨਹੀਂ ਇਹਦੇ ਵਿੱਚ ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਇਆ ਨਾਲ ਰਲ ਗਿਆ ਸੀ ਇਹ ਵਜੀਦੇ ਦੇ ਕਿਉਂ ਤੇ ਰਾਜਨੀਤਿਕ ਦਬਾਅ ਪੈ ਗਿਆ ਸੀ ਵੀ ਜੇ ਤਾਂ ਨਵਾਬੀ ਛੱਡ ਨਹੀਂ ਫੌਜਾਂ ਲੈ ਕੇ ਨਾਲ ਰਲ ਨੋਟ ਕਰ ਲਿਓ ਤਾਂ ਤੇ ਹਾਦਰ ਨਾਰੇ ਬਦਲੇ ਕੀ ਫਲ ਮਿਲਿਆ ਫਿਰ ਜੋ ਨੂਰਾ ਮਾਹੀ ਖ਼ਬਰ ਲੈ ਕੇ ਆਇਆ ਸੀ ਉਹਨੇ ਦੱਸਿਆ ਸੀ ਪਾਤਸ਼ਾਹ ਇੱਕ ਨਵਾਬ ਮਲੇਰਕੋਟਲਾ ਹਾਦਾ ਨਾਰਾ ਮਾਰ ਗਿਆ ਸ਼ੇਰ ਮੁਹੰਮਦ ਖਾਂ ਗੁਰੂ ਜੀ ਕਹਿੰਦੇ ਜੇ ਮਲੇਰਕੋਟਲੇ ਵਾਲੇ ਨਵਾਬ ਨੇ ਹਾਦਾ ਨਾਰਾ ਮਾਰਿਆ ਤਾਂ ਉਹਦੀ ਰਿਆਸਤ ਨਹੀਂ ਉਜਾੜੀ ਜਾਊਗੀ ਬੋਲੋ ਸਤਨਾਮ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਇਆ ਰਿਆਸਤ ਨਹੀਂ ਉਜਾੜੀ ਇਹ ਤਾਂ ਫਲ ਇਹੀ ਮਿਲਿਆ ਨਾ ਗੱਲ ਸਮਝੋ ਆਏ ਨੀ ਕਿਹਾ ਸੀ ਗੁਰੂ ਸਾਹਿਬ ਨੇ ਵੀ ਸਾਡੇ ਸਿੱਖ ਬੋਕ ਲੈ ਕੇ ਜਾਇਆ ਕਰਨਗੇ ਮਲੇਰਕੋਟਲੇ ਆਏ ਨੀ ਕਿਹਾ ਸੀ ਕਬਰ ਪੂਜਾ ਕਰਨਗੇ ਬੋਕ ਲਿਜਾਣ ਨੂੰ ਨੀ ਕਿਹਾ ਸੀ ਉੱਥੇ ਤੇ ਕਈ ਗਾਤਰੀ ਵੀ ਪਾਏ ਹੁੰਦੇ ਬੋਕ ਲਈ ਜਾਂਦੇ ਮਲੇਰਕੋਟਲੇ ਵਾਲੇ ਜੇ ਪੁੱਛੀਏ ਕੀ ਗੱਲ ਉਹ ਜੀ ਹਾਦਾ ਨਾਰਾ ਮਾਰਿਆ ਸੀ ਉਹ ਹਾਦਾ ਨਾਰਾ ਮਾਰਿਆ ਸੀ ਬੋਕ ਜਿਹੜਾ ਉਹਨੂੰ ਤਾਂ ਨੀ ਕਿਹਾ ਸੀ ਆਏ ਕਿਹਾ ਸੀ ਵੀ ਰਿਆਸਤ ਨੀ ਉਜਾੜੀ ਜਾਊ ਜਿਹੜੀ ਗੱਲ ਹੈ ਜਿਹੜਾ ਇਤਿਹਾਸ ਹੈ ਦੱਸੋ ਕਿੱਥੇ ਕਿਹਾ ਗੁਰੂ ਸਾਹਿਬ ਨੇ ਬੋਕ ਲੈ ਕੇ ਜਾਇਆ ਕਰੋ ਤੁਸੀਂ ਉੱਥੇ ਜਾਂ ਕਬਰਾਂ ਨੂੰ ਪੂਜਿਓ ਇੱਕ ਇੰਨਾ ਇਹ ਤਾਂ ਹਾਦੇ ਨਾਰੇ ਦਾ ਫਲ ਹੈ ਵੀ ਰਿਆਸਤ ਨਹੀਂ ਉਜਾੜੀ ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਆਇਆ ਉਦੋਂ ਇਹ ਨਾਂ ਰਲ ਗਿਆ ਤੇ ਰਾਜਨੀਤਿਕ ਦਬਾਅ ਪੈ ਗਿਆ ਜਿਸ ਕਰਕੇ ਇਹ ਚੱਪੜਚਿੜੀ ਦੇ ਜੰਗ ਦੇ ਵਿੱਚ ਸਿੰਘਾਂ ਦੇ ਹੱਥੋਂ ਮਾਰਿਆ ਗਿਆ ਬੋਲੋ ਸਤਨਾਮ ਮਾਰਿਆ ਗਿਆ ਇਹ ਸਿੰਘਾਂ ਦੇ ਹੱਥੋਂ ਲਿਖਤਾਂ ਮੇਰੇ ਕੋਲ ਸਾਰੀਆਂ ਪਈਆਂ ਪਰ ਇੱਕ ਜਾਣੀ ਕਿ ਤਾਜ਼ਾ ਜਾਣੀ ਕਿ ਮੈਂ ਤੁਹਾਨੂੰ ਪ੍ਰਮਾਣ ਦੇ ਜਾਵਾਂ ਲਿਖਤਾਂ ਪੁਰਾਤਨ ਤਾਂ ਮੇਰੇ ਕੋਲ ਪਈਆਂ ਤਾਜ਼ਾ ਪ੍ਰਮਾਣ ਕੁਝ ਕੁ ਦਿਨ ਪਹਿਲਾਂ ਹੀ ਤਕਰੀਬਨ ਮੇਰੇ ਖਿਆਲ ਇੱਕ ਮਹੀਨਾ ਕੁ ਪਹਿਲਾਂ ਦੀ ਗੱਲ ਹੀ ਹੋਊਗੀ ਅਜੀਤ ਅਖਬਾਰ ਦਾ ਤੁਸੀਂ ਧਰਮ ਤੇ ਵਿਰਸਾ ਅੰਕ ਪੜ੍ਹ ਲਿਓ ਸ਼ੁੱਕਰਵਾਰ ਨੂੰ ਨਿਰੰਜਨ ਸਿੰਘ ਸਾਥੀ ਦਾ ਲੇਖ ਛਪਿਆ ਉਹਦੇ ਵਿੱਚ ਵੀ ਦੱਸਿਆ ਹੋਇਆ ਮਲੇਰਕੋਟਲੇ ਵਾਲਾ ਚ ਚੱਪੜ ਜਿਹੜੀ ਦੇ ਜੰਗ ਵਿੱਚ ਸਿੰਘਾਂ ਹੱਥੋਂ ਮਾਰਿਆ ਗਿਆ ਕਿਉਂਕਿ ਇਹ ਰਲ ਗਿਆ ਸੀ ਉਹਦੇ ਨਾਲ ਜਦੋਂ ਬੰਦਾ ਸਿੰਘ ਬਹਾਦਰ ਆਇਆ ਤਾਂ ਜਾਂ ਪ੍ਰਮਾਣ ਤੁਹਾਨੂੰ ਇੱਕ ਦੇਤਾ ਲਿਖਤਾਂ ਬਾਕੀ ਤਾਂ ਮੇਰੇ ਕੋਲ ਪਈਆਂ ਹੀ ਪਈਆਂ ਇਹ ਮੈਂ ਤੁਹਾਨੂੰ ਤਾਂ ਦੱਸਿਆ ਵੀ ਇਹ ਨਾ ਸਟੇਜ ਇੱਥੇ ਅਸੀਂ ਬੋਲ ਰਹੇ ਹਾਂ ਸਤਿਗੁਰਾਂ ਦੀ ਬਰੋਸਾਈ ਸਟੇਜ ਹੈ ਦੇਖੋ ਤੁਸੀਂ ਕਿੰਨੇ ਸੁਣਨ ਵਾਲੇ ਮੇਰੇ ਵੀਰ ਕਿੰਨੇ ਵਿਦਵਾਨ ਬੈਠੇ ਹੋ ਵਿੱਚ ਕਿੰਨੇ ਕਿੰਨੇ ਖੋਜੀ ਵਿੱਚ ਬੈਠੇ ਸੁਣ ਰਹੇ ਹੋ ਨਾ ਕਈ ਵਾਰੀ ਤਾਂ ਸੁਣਾਉਣ ਵਾਲੇ ਨਾਲੋਂ ਸੁਣਨ ਵਾਲਿਆਂ ਦੇ ਵਿੱਚ ਉੱਚ ਕੋਟੀ ਦੇ ਵਿਦਵਾਨ ਬੈਠੇ ਹੁੰਦੇ ਆ ਨੋਟ ਕਰਿਓ ਤੇ ਸਟੇਜ ਤੇ ਕੱਚੀ ਗੱਲ ਕਰਨੀ ਕਿਤੇ ਸੌਖੀ ਪਈ ਹੈ ਤੇ ਕੈਸਟ ਰਿਕਾਰਡ ਹੋ ਕੇ ਭਲਿਓ ਕਿੱਥੇ ਤੱਕ ਜਾਣੀ ਹੈ ਤੇ ਅੱਜ ਨੂੰ ਸਾਨੂੰ ਜਣਾ ਸੁਣਾ ਚੈਲੰਜ ਕਰੀ ਜਾਵੇ ਅੱਜ ਇੱਥੇ ਕਹਿ ਜਾਂਗੇ ਗੱਲ ਕੱਚੀ ਤੇ ਕੱਲ ਨੂੰ ਅਗਲਾ ਖੜ ਜੂ ਵੀ ਹਾਂਜੀ ਆਪਾਂ ਨੇ ਤਾਂ ਕਿਹਾ ਸੀ ਦੱਸੋ ਫਿਰ ਉਦੋਂ ਉਹਦੇ ਵਾਸਤੇ ਸਾਰਾ ਕੁਝ ਸਾਡੇ ਕੋਲੇ ਸਾਡੀ ਲਾਇਬ੍ਰੇਰੀ ਵਿੱਚ ਹੈ ਬੋਲੋ ਸਤਨਾਮ ਨਹੀਂ ਮੈਂ ਤਾਂ ਦੱਸਿਆ ਤੁਹਾਨੂੰ ਕੋਲੋਂ ਗੱਲ ਬਣਾ ਕੇ ਕਿਵੇਂ ਇਹੋ ਜਿਹੇ ਸਟੇਜ ਜਾਂਦੇ ਭਲਿਓ ਕਾਇਦ ਨਾ ਹੋਜੂਗੀ ਕੋਲੋਂ ਗੱਲ ਕਦੇ ਕੋਲੋਂ ਗੱਲਾਂ ਬਣਾ ਕੇ ਹੋਈਆਂ ਕਦੇ ਕੋਲੋਂ ਗੱਲਾਂ ਬਣਾ ਕੇ ਗੁਰੂ ਦੀ ਹਜ਼ੂਰੀ ਚ ਪ੍ਰਚਾਰ ਹੋਏ ਨੇ ਕਦੇ ਇਹ ਸਤਸੰਗ ਸਮਾਗਮ ਹੈ ਇੱਥੇ ਝੂਠੀ ਗੱਲ ਕਿਵੇਂ ਹੋਜੂਗੀ ਇੱਥੇ ਸੱਚੀ ਬਿਆਨ ਕੀਤਾ ਜਾਂਦਾ ਕਿਉਂਕਿ ਸਤਸੰਗ ਹੈ ਬੋਲੋ ਸਤਨਾਮ ਨੋਟ ਕਰਿਓ ਇਹ ਤਾਂ ਤੁਹਾਨੂੰ ਮੈਂ ਦ੍ਰਿੜਤਾ ਕਰਾਈ ਹੈ ਵਾਰ ਵਾਰ ਕੋਈ ਮੈਂ ਨਿੰਦਾ ਨਹੀਂ ਕੀਤੀ ਤੁਹਾਨੂੰ ਮੈਂ ਸੱਚ ਬਿਆਨ ਕੀਤਾ ਭੁਲੇਖੇ ਬਹੁਤ ਪਏ ਹੋਏ ਹੈਗੇ ਤਾਂ ਤੇ ਰਹੋ ਵਿਚਾਰੇ ਤਾਂ ਤੁਹਾਨੂੰ ਮੈਂ ਅਖਬਾਰ ਦਾ ਤਾਜ਼ਾ ਪ੍ਰਮਾਣ ਜਾਣ ਕੇ ਦੇਤਾ ਉਹ ਕਟਿੰਗ ਮੈਂ ਸਾਂਭ ਲਈ ਉਹ ਵੀ ਕਿਉਂਕਿ ਮੈਂ ਹਰ ਸਬੂਤ ਆਪਣੀ ਲਾਇਬ੍ਰੇਰੀ ਦੇ ਵਿੱਚ ਸਾਂਭ ਕੇ ਰੱਖਦਾ ਉਹ ਕਟਿੰਗ ਵੀ ਮੈਂ ਕਿਉਂਕਿ ਜਿੰਨੇ ਵੱਧ ਸਬੂਤ ਉਹਨਾਂ ਨਾਲ ਵਧੀਆ ਹੁੰਦਾ ਜਿਸ ਕਰਕੇ ਇਹ ਸਬੂਤ ਵੀ ਮੈਂ ਕਟਿੰਗ ਉਹਦੇ ਹੀ ਕਟਿੰਗ ਰੱਖ ਕੇ ਆਪਣੇ ਫਾਈਲ ਰਿਕਾਰਡ ਵਿੱਚ ਜਮ੍ਹਾਂ ਕਰ ਲਈ ਸੀ ਰਹੋ ਵਿਚਾਰ ਤਾਂ ਤੇ ਇੱਦਾਂ ਗੱਲ ਚੱਲੀ ਸੀ ਦੂਸਰਾ ਹੁਣ ਦੋ ਪੁਆਇੰਟ ਹੋ ਗਏ ਤਾਂ ਤੇ ਲਾਲਾ ਵਾਲੇ ਨੂੰ ਨਹੀਂ ਮੰਨਣਾ ਮਲੇਰਕੋਟਲੇ ਨੂੰ ਨਹੀਂ ਮੰਨਣਾ ਬਾਅਦ ਵਿੱਚ ਮਾਰਿਆ ਗਿਆ ਵਡਭਾਗ ਧੀਰ ਮੱਲ ਦੇ ਪੰਜਵੇਂ ਥਾਂ ਤੇ ਹੈ ਜੇ ਨਹੀਂ ਤਾਂ ਮੈਨੂੰ ਕੋਈ ਮਰਜ਼ੀ ਮਿਲਾਓ ਮੈਂ ਤੁਹਾਨੂੰ ਬੰਸਾਵਲੀ ਦੱਸਾਂ ਸਾਰੀ ਬੰਸਾਵਲੀ ਨੂੰ ਕੋਲ ਲਿਖੀ ਪਈ ਹੈ ਨੋਟ ਕਰਿਓ ਵੀ ਮੈਂ ਕੋਲੋਂ ਕੀ ਕਿਹੜੀ ਗੱਲ ਬਣਾਉਣਾ ਦੱਸੋ ਤਾਂ ਤੇ ਧੀਰ ਮੱਲ ਦੇ ਪੰਜਵੇਂ ਥਾਂ ਤੇ ਵਡਭਾਗ ਦਾ ਸਿੱਧ ਹੋਇਆ ਵੀ ਧੀਰ ਮੱਲਗਿਆਂ ਦੀ ਗੱਦੀ ਹੈ ਵਡਭਾਗੀਆਂ ਦੀ ਗੱਦੀ ਧੀਰ ਮੱਲ ਤੇ ਵਡਭਾਗ ਇੱਕੋ ਹੀ ਗੱਲ ਹੈ ਧੀਰ ਮੱਲਿਆਂ ਦੀ ਗੱਦੀ ਧੀਰ ਮੱਲ ਨੇ ਸ਼ੀਹੇ ਮਸੰਦ ਰਾਹੀਂ ਨੌਵੇਂ ਪਾਤਸ਼ਾਹ ਦੇ ਉੱਤੇ ਗੋਲੀ ਚਲਵਾਈ ਅਤੇ ਅਸ ਬੋਲਦਾ ਭਾਈ ਉੱਤਰ ਬੋਲਦਾ ਨੀ ਕਹਿੰਦਾ ਸ਼ੀਹੇ ਮਸੰਦ ਨੇ ਯਾਦ ਰੱਖੋ ਮਾਫ ਕਰਨਾ ਧੀਰ ਮੱਲ ਨੇ ਸ਼ੀਹੇ ਮਸੰਦ ਰਾਹੀਂ ਨੌਵੇਂ ਪਾਤਸ਼ਾਹ ਤੇ ਗੋਲੀ ਚਲਵਾਈ ਜਾਣੀ ਕਿ ਵਡਭਾਗੀਆਂ ਦੀ ਗੱਦੀ ਨੌਵੇਂ ਪਾਤਸ਼ਾਹ ਤੇ ਗੋਲੀਆਂ ਚਲਾਉਣ ਵਾਲਿਆਂ ਦੀ ਗੱਦੀ ਹੈ ਕਹਾਉਣਾ ਸਿੱਖ ਜਾਣਾ ਗੁਰੂ ਤੇ ਗੋਲੀਆਂ ਚਲਾਉਣ ਵਾਲਿਆਂ ਦੀ ਮੈਂ ਤਾਂ ਕਹੂੰਗਾ ਚੱਪਣੀ ਚ ਨੱਕ ਡਬੋ ਕੇ ਮਰ ਜਾਣਾ ਚਾਹੀਦਾ ਬੋਲੋ ਸਤਨਾਮ ਉਹ ਗੁਰੂ ਤੇ ਗੋਲੀਆਂ ਚਲਾਉਣ ਵਾਲਿਆਂ ਦੇ ਜਾਣਾ ਜਿਹੇ ਇਤਿਹਾਸਕ ਸੱਚ ਨੀ ਤਾਂ ਮੇਰੇ ਨਾਲ ਗੱਲ ਕਰਾਓ ਕਿਹਦੀ ਕਰਾਉਣੀ ਨਿੰਦਾ ਤਾਂ ਐ ਜਿਵੇਂ ਕੋਲੋਂ ਗੱਲ ਬਣਾ ਲਈ ਇਹ ਨਿੰਦਾ ਕਾਹਦੀ ਹੋਈ ਦੱਸੋ ਬੋਲੋ ਇਹ ਸੱਚ ਹੈ ਇਹ ਸੱਚ ਬਿਆਨ ਕੀਤਾ ਮੈਂ ਇਹ ਤਾਂ ਤੇ ਇਹਨਾਂ ਗੱਲਾਂ ਨੂੰ ਸਮਝੋ ਤਾਂ ਤੇ ਗੁਰੂ ਤੇ ਗੋਲੀਆਂ ਚਲਾਉਣ ਵਾਲਿਆਂ ਦੇ ਨਾ ਜਾਓ ਤਾਂ ਤੇ ਇਹਨਾਂ ਨੇ ਫਿਰ ਸਰਕਾਰੀ ਸ਼ਹਿਰ ਤੇ ਗੁਰੂ ਘਰ ਦੇ ਬਰਾਬਰ ਗੱਦੀ ਚਲਾਈ ਸਰਕਾਰੀ ਸ਼ਹਿਰ ਦੇ ਉੱਤੇ ਜਿਵੇਂ ਰਾਮ ਰਾਏ ਨੇ ਸਰਕਾਰੀ ਸ਼ਹਿਰ ਤੇ ਬਰਾਬਰ ਗੱਦੀ ਚਲਾਈ ਉਹਨੂੰ ਦੂਣ ਦੇ ਵਿੱਚ ਸਰਕਾਰ ਵੱਲੋਂ ਦੇਖੋ ਕਿੰਨਾ ਜ਼ਮੀਨ ਪੱਟਾ ਵੀ ਦਿੱਤਾ ਗਿਆ ਨਿਵੇਂ ਜੇ ਕਿਹਨੂੰ ਸਰਕਾਰੀ ਸ਼ਹਿਰ ਪਿੱਛੋਂ ਤੋਂ ਹੀ ਚੱਲਦਾ ਆਇਆ ਜੇ ਕੋਈ ਵੀ ਗੁਰੂ ਘਰ ਦੇ ਖਿਲਾਫ ਚੱਲਦਾ ਉਹਨੂੰ ਸਰਕਾਰੀ ਸ਼ਹਿਰ ਜਿਵੇਂ ਪਿੱਛੇ ਜੇ ਭਨੇਰੇ ਵਾਲਾ ਬਿੱਜੂ ਨਹੀਂ ਉਹਦੀ ਕੀ ਤਾਕਤ ਹੈ ਭਨੇਰੇ ਵਾਲਾ ਬਿੱਜੂ ਜਾਣਦੀ ਹੋ ਤਾਂ ਤੇ ਇੱਦਾਂ ਜੋ ਗੁਰੂ ਘਰ ਦਾ ਵਿਰੋਧ ਕਰਦਾ ਸਰਕਾਰਾਂ ਸ਼ਹਿਰ ਜ਼ਿੰਦਗੀ ਆਈਆਂ ਬੋਲੋ ਸਤਨਾਮ ਜ਼ਿੰਦਗੀ ਆਈਆਂ ਪਿੱਛੋਂ ਤੋਂ ਚੱਲਦਾ ਰਿਹਾ ਤਾਂ ਨੋਟ ਕਰਿਓ ਤਾਂ ਤੇ ਇੱਦਾਂ ਜਾਣੀ ਕਿ ਧੀਰ ਮੱਲਗਿਆਂ ਦੀ ਗੱਦੀ ਸਰਕਾਰੀ ਸ਼ਹਿਰ ਤੇ ਚੱਲੀ ਤੇ ਚੱਲਦੀ ਆਉਂਦੀ ਹੈ ਜਿਹਦੇ ਪੰਜਵੇਂ ਥਾਂ ਤੇ ਫਿਰ ਵਡਭਾਗ ਗੱਦੀ ਤੇ ਬੈਠਾ ਤੋਂ ਇਹ ਵਡਭਾਗੀ ਹੀ ਬਣ ਗਏ ਤਾਂ ਤੇ ਭਾਈ ਇਹਨਾਂ ਦੇ ਨਹੀਂ ਜਾਣਾ ਜੇ ਕੋਈ ਗਲਤੀ ਕਰਨ ਦੀ ਜਾ ਹੈ ਉਹ ਪੰਜ ਪਿਆਰਿਆਂ ਕੋਲੇ ਪੇਸ਼ ਹੋਈ ਜਿੱਥੇ ਵੀ ਅੰਮ੍ਰਿਤ ਸੰਚਾਰ ਹੋਇਆ ਉਹ ਮਾਫ਼ੀ ਦੀ ਅਰਦਾਸ ਕਰ ਦੇਣਗੇ ਕੁਝ ਸੇਵਾ ਲਾ ਦੇਣਗੇ ਮੁੜ ਕੇ ਜਾਇਓ ਨਾ ਜਿਹੜਾ ਗਿਆ ਤਨਖਾਹੀਆ ਹੋ ਚੁੱਕਿਆ ਜੀ ਉਹ ਤਾਂ ਜਿਹੜਾ ਵਡਭਾਗੀਆਂ ਦੇ ਗਿਆ ਰਹੋ ਵਿਚਾਰ ਇਹ ਜਾਣੀ ਕਿ ਪ੍ਰਚਲਿਤ ਪਖੰਡ ਬਾਰੇ ਮੈਂ ਤੁਹਾਨੂੰ ਦੱਸਤਾ ਜੋ ਨਹੀਂ ਤਾਂ ਪਤਾ ਨੀ ਕਿੰਨੇ ਚੱਲਦੇ ਨੇ ਜਾਣੀ ਕਿ ਜੋ ਹਰ ਥਾਂ ਤਕਰੀਬਨ ਚੱਲਦਾ ਇੱਦਾਂ ਦਾ ਪਖੰਡ ਤਾਂ ਤੇ ਇੱਦਾਂ ਇਹਨਾਂ ਸਾਰੇ ਵਹਿਮਾਂ ਧਰਮਾਂ ਪਖੰਡਾਂ ਤੋਂ ਅਸੀਂ ਬਚਣਾ ਹੈ ਤਾਂ ਤੇ ਗੁਰੂ ਦੀ ਬਾਣੀ ਨਾਲ ਜੁੜਨਾ ਜੋ ਕੁਝ ਹੈ ਇਹ ਕਰਮ ਦਾ ਕੋਈ ਕਿਸੇ ਨੂੰ ਕੁਛ ਨਹੀਂ ਕਰ ਸਕਦਾ ਇਹਨਾਂ ਗੱਲਾਂ ਨੂੰ ਪੱਕਾ ਕਰ ਲਿਓ ਰਹੋ ਵਿਚਾਰ ਇੱਥੋਂ ਤੱਕ ਪਖੰਡ ਬਾਰੇ ਵਿਚਾਰ ਸਮਾਪਤ ਕਿਉਂਕਿ ਇਹ ਪਹਿਲੀ ਵਾਰ ਪਿੰਡ ਹੋਣ ਕਰਕੇ ਮੈਂ ਰਿਪੀਟ ਕੀਤਾ ਆਸੇ ਪਾਸੇ ਤਕਰੀਬਨ ਸਾਰੀਆਂ ਗੱਲਾਂ ਹੋ ਚੁੱਕੀਆਂ ਰਹੋ ਵਿਚਾਰ ਆਓ ਫਿਰ ਅਗਲੀ ਗੱਲ ਹੁਣ ਨਸ਼ੇ ਛੱਡ ਦਿੱਤੇ ਅਸੀਂ ਵਹਿਮ ਭਰਮਾਂ ਤੋਂ ਅਸੀਂ ਉੱਪਰ ਉੱਠਣਾ ਦੋ ਗੱਲਾਂ ਹੋ ਗਈਆਂ ਕਿਉਂਕਿ ਸਮਾਪਤੀ ਦਾ ਦਬਾਣਾ ਮੈਂ ਸਾਰੇ ਸਬਜੈਕਟ ਕਵਰ ਕਰ ਗਿਆ ਤੀਸਰਾ ਪੁਆਇੰਟ ਆਪਣਾ ਕਰੈਕਟਰ ਉੱਚਾ ਸੁੱਚਾ ਰੱਖਣਾ ਦੇਖ ਪਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ ਏਕਤਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ ਢੁੰਡੇਦੀ ਏ ਸੁਹਾਗ ਕੂ ਤਾਉ ਤਨਕਾਈ ਕੋਰ ਜਿਨ੍ਹਾਂ ਨਾਉ ਸੁਹਾਗਨੀ ਤਿੰਨਾ ਝਾਕ ਨਾ ਹੋਰ ਹਰ ਇੱਕ ਭੈਣ ਭਾਈ ਦਾ ਉੱਚਾ ਸੁੱਚਾ ਕਰੈਕਟਰ ਹੋਣਾ ਚਾਹੀਦਾ ਹੈ ਜਿਹੜੇ ਕਰੈਕਟਰ ਤੋਂ ਗਿਰ ਜਾਂਦੇ ਆ ਇੱਥੇ ਵੀ ਨਰਕ ਤੇ ਅੱਗੇ ਵੀ ਇੱਥੇ ਏਡਜ ਆਤਸ਼ਕ ਸੁਜਾਕ ਐਸੀਆਂ ਬਿਮਾਰੀਆਂ ਜਿਨ੍ਹਾਂ ਦਾ ਡਾਕਟਰੀ ਇਲਾਜ ਕੋਈ ਨਹੀਂ ਤੇ ਅੱਗੇ ਵੀ ਤੱਕਹੇ ਨਾਰ ਪਰਾਈਆਂ ਲੋਕੰਦਰ ਠਾਣੀ ਸੰਨੀ ਵੇਲ ਵਿਖਾ ਮਥਾਏ ਮਿੱਠਾ ਮਦਮਾਣੀ ਅਜਰਾ ਈਲ ਫਰੇਸਤਾ ਤਿਲ ਪੀੜੇ ਕਾਣਾ। ਇੱਥੇ ਵੀ ਬੁਰਾ ਹਾਲ ਤੇ ਅੱਗੇ ਸੂਖ ਮੰਡਲਾਂ ਦੇ ਵਿਚ ਵੀ ਕਰੈਕਟਰ ਤੋਂ ਗਿਰੇ ਹੋਇਆਂ ਨੂੰ ਚਾਲ ਚੱਲਣ ਤੋਂ ਗਿਰੇ ਹੋਇਆਂ ਨੂੰ ਬਹੁਤ ਸਖ਼ਤ ਸਜ਼ਾਵਾਂ ਮਿਲਦੀਆਂ ਤਾਂ ਤੇ ਆਪਣਾ ਆਪਣਾ ਕਰੈਕਟਰ ਉੱਚਾ ਸੁੱਚਾ ਰੱਖਣਾ ਹੈ ਰਹੋ ਵਿਚਾਰ। ਚੌਥੀ ਗੱਲ ਫਿਰ ਛਾਲ ਕਪਟ ਠੱਗੀ ਚੋਰੀ ਛੱਡ ਦੇਣੀ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ। ਪਰਾਇਆ ਹੱਕ ਖਾਣਾ ਛਾਲ ਕਪਟ ਕਰਨਾ ਤਾਂ ਤੇ ਇਹ ਛੱਡ ਦੇਣਾ ਹੈ ਰਹੋ ਵਿਚਾਰ। ਦਾਜ ਦਹੇਜ ਨਹੀਂ ਮੰਗਣਾ ਬਹੁਤ ਵਿਚਾਰ ਵਿਚਾਰਾ ਹੋ ਚੁੱਕੀਆਂ। ਕਿੱਥੋਂ ਤੱਕ ਗੱਲ ਰੱਖਣੀ ਹੈ ਵੀ ਦੋਨੇ ਪਰਿਵਾਰਾਂ ਨੇ ਲੜਕੀ ਵਾਲੇ ਤੇ ਲੜਕੇ ਵਾਲੇ ਨੇ ਰਲ ਮਿਲ ਕੇ ਆਪਣੀ ਆਰਥਿਕ ਹਾਲਤ ਨੂੰ ਮੁੱਖ ਰੱਖ ਕੇ ਬੱਚੇ ਬੱਚੀ ਨੂੰ ਲੋੜੀਂਦਾ ਸਮਾਨ ਖਰੀਦ ਦਿੱਤਾ ਉਹ ਕੋਈ ਗੁਨਾਹ ਨਹੀਂ, ਪਰ ਦਾਜ ਦਹੇਜ ਭਾਵ ਸੌਦੇਬਾਜ਼ੀ ਨਹੀਂ ਕਰਨੀ ਵੀ ਇੰਨੇ ਨਕਦ ਲਵਾਂਗੇ ਇੰਨਾ ਸੋਨਾ ਲਵਾਂਗੇ ਆਹ ਲਵਾਂਗੇ ਤਾਂ ਤੇ ਸੌਦੇਬਾਜ਼ੀ ਨਾ ਕਰੋ। ਜ਼ੋਰ ਦੇ ਨਾਲ ਕੁਝ ਨਾ ਮੰਗੋ ਲੜਕੀ ਵਾਲਿਆਂ ਤੋਂ, ਜੇ ਜ਼ੋਰ ਨਾ ਮੰਗਦੇ ਫਿਰ ਤਾਂ ਉਹ ਗੱਲ ਹੋ ਗਈ ਨਾ। ਪਾਪ ਕੀ ਜੰਜ ਲੈ ਕਾਬਲ ਹੁਤਾਇਆ ਜੋਰੀ ਮੰਗੈ ਦਾਨ ਵੇ ਲਾਲੋ। ਉਹ ਤਾਂ ਉਹਦੀ ਗੱਲ ਹੈ ਬਾਬਰ ਦੀ, ਤੇ ਜਿਹੜੇ ਅੱਜ ਲੜਕੀ ਵਾਲਿਆਂ ਤੋਂ ਜ਼ੋਰ ਨਾ ਕੁਛ ਮੰਗਦੇ ਐ ਫਿਰ ਮੈਂ ਕਹਿਣਾ ਹੁਣ ਇਹਨਾਂ ਤਾਂ ਬਾਬਰ ਦੀ ਅੰਸ਼ ਹੈ। ਬੋਲੋ ਸਤਨਾਮ ਜਿਹੜੇ ਜਿਹਨਾਂ ਲੜਕੀਆਂ ਤੋਂ ਜ਼ੋਰ ਨਾ ਕੁਛ ਮੰਗਿਆ ਬਾਬਰ ਦੀ ਅੰਸ਼। ਦੇਖੋ ਇਦੂ ਸੱਤ ਲਾ ਜਾਂਦਾ ਕਹਾਓ, ਹੁਣ ਇੱਕ ਹੋਰ ਵੀ ਹੈਗਾ ਉਹ ਨਾ ਕਹਾਂ ਤਾਂ ਤੇ ਇਹ ਨਹੀਂ ਕੰਮ ਕਰਨਾ। ਬਾਬਰ ਕੀ ਅੰਸ਼ ਨਹੀਂ ਬਣਨਾ, ਜ਼ੋਰ ਨਾ ਕੁਛ ਮੰਗਣਾ ਵੀ ਆਹ ਲਵਾਂਗਾ ਸੀ ਤਾਂ ਫਿਰ ਬੈਠਣ ਨੰਦ ਕਰ ਦਿੱਤੇ ਹੈ ਤਾਂ ਬਾਬਰ ਕੀ ਅੰਸ਼ ਪ੍ਰਵੇਸ਼ ਹੋਗੀ ਮੌਕੇ ਤੇ। ਇਹ ਸਿੱਖ ਹੈ ਕਿ ਬਾਬਰ ਕੇ ਹੈ, ਸਿੱਖ ਹੈ ਕਿ ਬਾਬਰ ਕੇ ਹੈ, ਤਾਂ ਤੇ ਬਾਬਰ ਕੇ ਨਹੀਂ ਬਣਨਾ। ਜ਼ੋਰ ਨਾਲ ਲੜਕੀ ਵਾਲਿਆਂ ਤੋਂ ਕੁਛ ਮੰਗਣਾ ਭਲਿਆ, ਮੰਗ ਪਰਮਾਤਮਾ ਤੋਂ ਜਿਹਦੇ ਦਿੱਤੇ ਨਾ ਰਾਜ ਆਉਂਦਾ ਹੈ ਜਿਸ ਕਹਿ ਦੀਆ ਰਹੇ ਅਗਾਏ ਬਹੁਰ ਨਾ ਤ੍ਰਿਸ਼ਨਾ ਲਾਗੇ ਆਏ। ਮੰਗ ਪਰਮਾਤਮਾ ਤੋਂ ਮਹਾਰਾਜ ਮੈਨੂੰ ਤੰਦਰੁਸਤੀ ਬਖਸ਼ੋ, ਮੇਰੀ ਕਿਰਤ ਕਮਾਈ ਚ ਵਾਧਾ ਕਰੋ ਤਾਂ ਕਿ ਮੈਂ ਆਪਣੇ ਹੱਥੀ ਮਿਹਨਤ ਕਰਕੇ ਕਮਾਈ ਕਰਕੇ ਆਪਣਾ ਸਾਰਾ ਕੁਝ ਬਣਾਵਾਂ। ਬੋਲੋ ਸਤਨਾਮ। ਮੰਗ ਠੀਕ ਹੈ, ਲੋੜੀ ਦਾ ਸਮਾਨ ਆਪਣੀ ਧੀ ਨੂੰ ਕਿਸੇ ਨੇ ਜਾਨੀ ਕਿ ਆਪਣੀ ਆਰਥਿਕ ਹਾਲਤ ਰੱਖ ਕੇ ਵਰਤੋਂ ਦਾ ਸਮਾਨ ਦੇ ਦਿੱਤਾ, ਕੋਈ ਗੁਨਾਹ ਨਹੀਂ, ਬਰਾਬਰਤਾ ਕਰਨੀ। ਕੁਝ ਵਰਤੋਂ ਦਾ ਸਮਾਨ ਜਾਂ ਸਲਾਹ ਮਸਲਾ ਕਰ ਲਿਆ ਦੋਨਾਂ ਪਰਿਵਾਰਾਂ ਨੇ, ਲੜਕੀ ਵਾਲੇ ਵੀ ਆ ਪੰਜ ਚਾਰ ਚੀਜ਼ਾਂ ਅਸੀਂ ਖਰੀਦ ਲਾਂਗੇ, ਲੜਕੇ ਵਾਲੇ ਕਹਿੰਦੇ ਦੋ ਚਾਰ ਚੀਜ਼ਾਂ ਅਸੀਂ ਖਰੀਦਾਂਗੇ। ਸਲਾਹ ਮਸ਼ਵਰਾ ਜ਼ਰੂਰੀ ਹੈ ਨਾ ਤਾਂ ਕਿ ਕੁਝ ਚੀਜ਼ਾਂ ਕਿਤੇ ਦੂਰੀਆਂ ਨਾ ਹੋ ਜਾਣ, ਕੁਝ ਰਹਿਣਾ ਜਾਣ। ਸਲਾਹ ਮਸ਼ਵਰਾ ਕਰਕੇ ਲੋੜੀਂਦਾ ਸਮਾਨ ਦੋਨਾਂ ਪਰਿਵਾਰਾਂ ਨੇ ਬੱਚੇ ਬੱਚੇ ਨੂੰ ਖਰੀਦ ਦਿੱਤਾ, ਇੱਥੋਂ ਤੱਕ ਸੀਮਿਤ ਰਹੋ, ਇਹ ਕੋਈ ਗੁਨਾਹ ਨਹੀਂ, ਕਿਉਂਕਿ ਵਰਤੋਂ ਦਾ ਸਮਾਨ ਤਾਂ ਚਾਹੀਦਾ ਨਾ। ਤਾਂ ਤੇ ਇੱਦਾਂ ਇੱਥੋਂ ਤੱਕ ਸੀਮਿਤ ਰਹੋ ਸਲਾਹ ਮਸ਼ਵਰਾ ਕਰਕੇ ਯਾਨੀ ਕਿ ਲੋੜੀਂਦਾ ਸਮਾਨ, ਤਾਂ ਤੇ ਜ਼ੋਰ ਨਾਲ ਕਦੇ ਕੁਝ ਨਾ ਮੰਗੋ, ਸੌਦੇਬਾਜ਼ੀ ਨਾ ਕਰੋ। ਇਹ ਦਾਜ ਦਹੇਜ ਦਾ ਦੈਨ ਤਾਂ ਅੱਜ ਬੜੀਆਂ ਧੀਆਂ ਨੂੰ ਖਾ ਰਿਹਾ, ਇਹ ਜਿਸ ਕਰਕੇ ਮੈਂ ਥਾਂ ਥਾਂ ਬੇਨਤੀ ਕਰਦਾ ਹੁੰਦਾ। ਬੜੀ ਕਿਰਪਾ ਹੋ ਗਈ ਹੁਣ ਗੁਰਸਿੱਖਾਂ ਤੇ, ਬਹੁਤ ਰਿਪੋਰਟਾਂ ਮੈਨੂੰ ਮਿਲ ਰਹੀਆਂ ਵੀ ਦਾਜ ਦਹੇਜ ਮੰਗਣੋਂ ਹਟ ਗਏ, ਸੌਦੇਬਾਜ਼ੀ ਕਰਨੋਂ ਹਟ ਗਏ, ਜੋ ਯਾਨੀ ਕਿ ਆਮ ਵਰਤੋਂ ਦਾ ਸਮਾਨ ਆਰਥਿਕ ਹਾਲਤ ਮੁੱਖ ਰੱਖ ਕੇ ਉਹ ਆਪਣਾ ਸਮਾਜਿਕ ਹਾਰ ਵਿਹਾਰ ਆਮ ਹੁੰਦਾ ਹੈ। ਰਹੋ ਚਾਲ। ਫਿਰ ਅਗਲੀ ਗੱਲ, ਭਰੂਣ ਹੱਤਿਆ ਦੀ ਗੱਲ ਵੀ ਥਾਂ ਥਾਂ ਕੀਤੀ ਹੈ, ਬੱਚੀਆਂ ਦੇ ਕਤਲ ਹੋ ਰਹੇ ਨੇ ਕੁੱਖਾਂ ਦੇ ਵਿੱਚ। ਪਿਛਲੇ ਸਮੇਂ ਚ ਲੜਕੀ ਨੂੰ ਮਾਰ ਦਿੱਤਾ ਜਾਂਦਾ ਜਨਮ ਲੈਣ ਤੋਂ ਬਾਅਦ, ਕੋਈ ਗੱਲ ਘੋਟ ਦਿੰਦਾ, ਕੋਈ ਤੌੜੇ ਚ ਪਾ ਕੇ ਦੱਬਿਆ ਆਉਂਦਾ, ਪਰ ਅੱਜ ਅਲਟਰਾਸਾਊਂਡ ਕਰਵਾਇਆ ਜਾਂਦਾ, ਸ਼ਾਂਤੀ ਦੀ ਦੇਵੀ ਅਣਜੰਮੀ ਧੀ ਕੁੱਖ ਵਿਚ ਕਤਲ ਕਰਵਾ ਦਿੱਤੀ ਜਾਂਦੀ ਹੈ। ਅਲਟਰਾਸਾਊਂਡ ਹੋ ਰਿਹਾ ਕੁੱਖ ਦੇ ਵਿਚ ਪਲ ਰਹੀ ਅਣਜੰਮੀ ਧੀ ਦਾ ਤਰਲਾ ਅਲਟਰਾਸਾਊਂਡ ਹੋਣ ਵੇਲੇ।
ਮੈਨੂੰ ਕੁੱਖ ਵਿੱਚ ਕਤਲ ਨਾ ਕਰਾਈ, ਮੈਂ ਵੀ ਜੱਜ ਦੇਖਣਾ। ਮੈਂ ਵੀ ਦੱਸ ਦੇਖਣਾ।
ਜੀ ਅਣਜੰਮੀ ਧੀ ਦਾ ਤਰਲਾ ਅਲਟਰਾਸਾਊਂਡ ਹੋਣ ਵੇਲੇ ਜਿਹੜਾ ਕਿ ਜ਼ਮੀਰ ਵਾਲਿਆਂ ਨੂੰ ਸੁਣਦਾ ਹੈ ਤਾਂ ਕਿ ਭਾਈ ਇਸ ਅਵਗਿਆ ਤੋਂ ਬਚਣਾ, ਕੁੱਖ ਦੇ ਵਿੱਚ ਬੱਚੀਆਂ ਦੇ ਕਤਲ ਨਹੀਂ ਕਰਾਉਣੇ, ਰਹੋ ਵਿਚਾਰ। ਇਹ ਰਹੇ ਜਾਣੇ ਕਿ ਕੁਝ ਬੁਰਾਈਆਂ ਬਾਰੇ ਆਪਾਂ ਜੋ ਵਿਚਾਰ ਕੀਤੀ ਹੈ, ਨਸ਼ੇ ਛੱਡਣੇ ਹੈ, ਵਹਿਮ ਭਰਮ ਛੱਡਣੇ ਹੈ, ਕਰੈਕਟਰ ਉੱਚਾ ਰੱਖਣਾ ਹੈ, ਛਲ ਕਪਟ ਛੱਡਣੇ, ਦਾਜ ਦੇ ਹੇਜ ਨਹੀਂ ਮੰਗਣਾ, ਬੱਚੀਆਂ ਦੇ ਕਤਲ ਕੁੱਖ ਵਿੱਚ ਨਹੀਂ ਕਰਾਉਣੇ। ਅਗਲੀ ਗੱਲ, ਸਿੱਖੀ ਸਰੂਪ ਚ ਪ੍ਰਪੱਕ ਹੋਣਾ, ਭਾਵ ਦਸਤਾਰ ਸਰਦਾਰੀ ਦਾ ਤਾਜ, ਨੌਜਵਾਨ ਵੀਰਾਂ ਨੇ ਖਾਸ ਖਿਆਲ ਕਰਨਾ। ਚਲੋ ਜਿਹੜੀ ਪਹਿਲਾਂ ਗਲਤੀ ਹੋਗੀ ਹੋਗੀ, ਅੱਜ ਤੋਂ ਬਾਅਦ ਇਹ ਗਲਤੀ ਨਾ ਕਰਿਓ, ਦਸਤਾਰ ਸਰਦਾਰੀ ਦਾ ਤਾਜ ਸੰਭਾਲੋ ਤੇ ਕੇਸ ਗੁਰੂ ਕੀ ਮੋਹਰ, ਕਿੰਨਾ ਪਿਆਰ ਹੋਵੇ ਭਾਈ ਤਾਰੂ ਸਿੰਘ ਜੀ ਜਿੰਨਾ, ਕਹਿੰਦੇ ਮੈਂ ਮੇਰੇ ਸਤਿਗੁਰੂ ਦੀ ਮੋਹਰ ਕੇਸਾਂ ਨੂੰ ਕੈਂਚੀ ਨਹੀਂ ਲੱਗਣ ਦੇਣੀ, ਤੁਸੀਂ ਨਾ ਰੰਬੀ ਨਾਲ ਥੱਲੇ ਤੋਂ ਖੋਪਰ ਭਾਵੇਂ ਲਾ ਲਓ। ਬੋਲੋ ਸਤਨਾਮ
ਸ੍ਰੀ ਵਾਹ।
ਤਾਂ ਤੇ ਖੋਪਰ ਲਹਾ ਦਿੱਤਾ ਪਰ ਕੇਸਾਂ ਨੂੰ ਕੈਂਚੀ ਨਹੀਂ ਲੱਗਣ ਦਿੱਤੀ। ਜਦੋਂ 80-80 ਰੁਪਏ 20-20 ਰੁਪਏ ਸਿਰਾਂ ਦੇ ਮੁੱਲ ਪੈ ਗਏ ਉਦੋਂ ਵੀ ਕੇਸ ਨਹੀਂ ਕਤਲ ਕਰਾਏ। ਜਿਸ ਵੇਲੇ ਸਾਡਾ ਜਾਨਵਰਾਂ ਦੀ ਤਰ੍ਹਾਂ ਸ਼ਿਕਾਰ ਕੀਤਾ ਗਿਆ, ਭਾਵ ਕੇ ਦੇਖ ਦੇ ਗੋਲੀ ਮਾਰਨ ਦਾ ਹੁਕਮ ਸੀ, ਉਦੋਂ ਵੀ ਕੇਸ ਨਹੀਂ ਕਤਲ ਕਰਵਾਏ ਤੇ ਮੀਰ ਮਨੂ ਦੀ ਜੇਲ੍ਹ ਵਿਚ ਬੀਬੀਆਂ ਬੱਚਿਆਂ ਦੇ ਟੁਕੜੇ ਝੋਲੀ ਚ ਪਵਾਉਂਦੀਆਂ ਹੋਈਆਂ ਵੀ ਜ਼ਾਲਮ ਨੂੰ ਚੈਲੰਜ ਕਰਦੀਆਂ। ਪਤਾ ਕੀ ਕਹਿੰਦੀਆਂ ਸੀ, ਜ਼ਾਲਮਾਂ ਇਹ ਆਏ ਵੱਡੇ ਤਾਂ ਨਹੀਂ ਮੁੱਕਨੇ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਹੋਏ, ਜਿਉਂ ਜਿਉਂ ਮੈਨੂੰ ਵੱਢਦਾ ਸੀ ਦੂਨ ਸਵਾਏ ਹੋਏ। ਕਿੰਨਾ ਸਿਦਕ ਭਲੇ ਵੱਜ, ਨਾ ਤਾਂ ਖੋਪਰ ਲੈਂਦੇ ਐ, ਨਾ ਸਿਰਾਂ ਦੇ ਮੁੱਲ ਪੈਂਦੇ ਐ, ਨਾ ਅੱਜ ਇੱਦਾਂ ਕੁਝ ਵੀ ਨਹੀਂ, ਤੇ ਅੱਜ ਤਾਂ ਅਸੀਂ ਆਪ ਰੁਪਈਏ ਦੇ ਕੇ ਕੇਸ ਕਤਲ ਕਰਾਉਣੇ ਆ ਨਾ, ਤੇ ਅੱਜ ਤਾਂ ਫਿਰ ਇਉਂ ਕਹਿਣਾ ਪੈਂਦਾ। ਕਿਸੇ ਵੇਲੇ ਉਹ ਸਮਾਂ ਸੀ ਜਦੋਂ ਕੀ ਕਹਿੰਦੇ ਸੀ, ਮੈਨੂੰ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੈਨੂੰ ਵੱਢਦਾ ਅਸੀਂ ਦੂਨ ਸਵਾਏ ਹੋਏ। ਪਰ ਅੱਜ ਇਹਨੂੰ ਉਲਟਾ ਕੇ ਕਹਿਣਾ ਪੈਂਦਾ ਨਾ, ਮਾਫ਼ ਕਰਨਾ। ਕੀ ਕਹਿਣਾ ਪੈਂਦਾ ਅੱਜ, ਅੱਜ ਨਾ ਕੋਈ ਮੰਨੂ ਰਹਿ ਗਿਆ ਨਾ ਅਸੀਂ ਰਹਿ ਗਏ ਸੋਏ, ਅੱਜ ਨਾ ਕੋਈ ਸਾਨੂੰ ਵੱਢਦਾ ਅਸੀਂ ਬਿਨ ਮਾਰੇ ਹੀ ਮੋਏ। ਬੋਲੋ ਸਤਨਾਮ
ਸ੍ਰੀ ਵਾਹ।
ਅਸੀਂ ਤਾਂ ਆਪੇ ਹੀ ਮਰ ਗਏ, ਅੱਜ ਤਾਂ ਰੁਪਈਏ ਜੇਬ ਚ ਪਾ ਕੇ ਤੁਰ ਪਏ ਨਾਈ ਜੀ ਦਿਖਾਣਾ ਨੂੰ, ਆਪੇ ਹੀ ਮਰ ਗਏ, ਮੁੱਲ ਦੇ ਰੁਪਈਏ ਦੇ ਬਿਨ ਮਾਰੇ ਹੀ ਮੋਏ। ਅੱਜ ਮੰਨੂ ਨੀ ਰਹਿ ਗਿਆ ਨਾ ਅਸੀਂ ਸੋਏ, ਅੱਜ ਤਾਂ ਸਾਨੂੰ ਕੋਈ ਵੱਢ ਦਿੰਦਾ, ਆਪ ਹੀ ਮਰ ਗਏ, ਆਪ ਹੀ ਦਸਤਾਰਾਂ ਲਾਤੀਆਂ, ਆਪ ਹੀ ਅੱਜ ਕੇਸ ਕਤਲ ਕਰਵਾ ਦੇ, ਰੁਪਈਏ ਦੇ। ਤਾਂ ਤੇ ਇਸ ਗਲਤੀ ਨੂੰ ਸੁਧਾਰੋ, ਤਾਂ ਤੇ ਪਛਤਾਵਾ ਕਰੋ ਬਸ, ਪਿਛਲਾ ਤਾਂ ਮਾਫ਼ੀ ਮੰਗ ਜੋ ਅੱਜ ਗੁਰੂ ਦੇ ਦਰ ਤੇ, ਮੁੜ ਕੇ ਗਲਤੀ ਕਰਿਓ ਨਾ, ਫਿਰ ਪਿਛਲੇ ਗੁਨਾਹ ਸਤਿਗੁਰ ਬਖਸ਼ ਲਈ, ਸਤਸੰਗਤ ਨਾਲ ਰਲਾਵੈ। ਸੱਚੇ ਦਿਲੋਂ ਪਛਚਾਤਾਪ ਕਰੋ, ਜਿਨ੍ਹਾਂ ਨੇ ਗਲਤੀ ਕੀਤੀ ਹੈ ਤੂੰ ਪਹਿਲਾਂ। ਭੁੱਲਣ ਸਿੱਖ ਜਵਾਨਾਂ, ਦੱਸ ਕਿਉਂ ਮਨਮਤ ਨੂੰ ਅਪਣਾਈ ਫਿਰਦੈ, ਸਿੱਖੀ ਸਰੂਪ ਦੇ ਸੁੰਦਰ ਮੁਨਾਰੇ ਨਾਲ ਕੈਂਚੀ ਦੇ ਢਾਈ ਫਿਰਦੈ, ਪਾਤਤ ਪੌਣੇ ਦੀ ਭੇਡ ਚਾਲ ਦਾ ਮਿੱਠਾ ਜ਼ਹਿਰ ਤੂੰ ਖਾਈ ਫਿਰਦੈ, ਸ਼ੇਰ ਕਦੇ ਨੀ ਮੁੰਨੇ ਜਾਂਦੇ ਤੂੰ ਦਾੜੀ ਮੁੱਛ ਮਨਾਈ ਫਿਰਦੈ, ਕਲਗੀਆਂ ਵਾਲੇ ਦਸਮੇਸ਼ ਪਿਤਾ ਨੂੰ ਵੇਦਾਵਾ ਲਿਖਵਾਈ ਫਿਰਦੈ, ਲਹੂ ਭਿਜਿਆ ਇਤਿਹਾਸ ਕੌਮ ਦਾ ਜਾਚਕ ਮਨੋ ਭਲਾਈ ਫਿਰਦੈ। ਇਹ ਜਾਚਕ ਕਵੀ ਦੀਆਂ ਪੰਕਤੀਆਂ। ਤਾਂ ਤੇ ਭੁੱਲ ਗਿਆ ਆਪਣੇ, ਉਦੋਂ ਇਤਵਾਰ ਕਰ ਲਿਆ, ਇਹ ਨੀਲੇ ਵਾਲੇ ਆਖਿਆ ਪੁੱਤ ਸਾਨੂੰ ਬਖਸ਼ੀਆਂ ਸਰਦਾਰੀਆਂ, ਦੇਸ਼ ਧਰਮ ਕੌਮ ਉੱਤੋਂ ਚਾਰੇ ਜਿੰਦਾ ਵਾਰੀਆਂ, ਪਰ ਮੈਂ ਚਲਾ ਕੇ ਕੇਸਾਂ ਉੱਤੇ ਕੈਂਚੀਆਂ, ਬਾਬਾ ਕੀਮਤਾਂ ਨੇ ਤੈਨੂੰ ਤਾਰੀਆਂ, ਕਤਲ ਕੀਤਾ ਮੈਂ ਤੇਰੇ ਵਿਸ਼ਵਾਸ ਨੂੰ ਭੁੱਲ ਕੇ ਸਭ ਉਪਕਾਰ। ਐ ਨੀਲੇ ਵਾਲਿਆ, ਜਿਹੜਾ ਸਿੰਘ ਕਹਾਉਣ ਵਾਲਾ ਕੇਸ ਕਤਲ ਕਰਾਉਂਦਾ, ਉਹ ਕੇਸ ਨਹੀਂ ਕਤਲ ਕਰਾਉਂਦਾ, ਉਹਨੇ ਤਾਂ ਪੁੱਤਾਂ ਦੇ ਦਾਨੀ ਦਾ ਵਿਸ਼ਵਾਸ ਕਤਲ ਕਰ ਦਿੱਤਾ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਪੁੱਤਾਂ ਦੇ ਦਾਨੀ ਦੇ ਵਿਸ਼ਵਾਸ ਦਾ ਕਾਤਲ, ਇਹ ਨਾ ਗਲਤੀ ਕਰਿਓ ਹੁਣ ਮੁੜ ਕੇ, ਇਹਨੇ ਵਚਨ ਕਾਫੀ ਹੈ, ਇੱਕੋ ਹੀ ਗੱਲ ਤਾਂ ਕਾਫੀ ਹੁੰਦੀ ਹੈ। ਤਾਂ ਤੇ ਕੇਸ ਸੰਭਾਲਣੇ ਹੈ, ਦਸਤਾਰ ਸੰਭਾਲਣੀ ਹੈ, ਪਤਾ ਲੱਗੇ ਵੀ ਹਾਂ ਬਾਚਾਂ ਵਾਲੀ ਦਾ ਪੁੱਤ ਹੈ। ਭੈਣਾਂ ਪ੍ਰਤੀ ਹੁਣ ਤੁਸੀਂ ਉਹ ਕੌਰ, ਕੌਰ ਦਾ ਅਰਥ ਕੀ ਹੁੰਦਾ, ਛੋਟਾ ਰਾਜਕੁਮਾਰ, ਤੁਹਾਨੂੰ ਛੋਟੇ ਪੁੱਤ ਕਿਹਾ, ਜਿਵੇਂ ਇੱਕ ਬਾਪ ਨਾ ਆਪਣੀ ਧੀ ਨੂੰ ਲਾਡ ਨਾ ਕਹਿ ਦਿੰਦਾ, ਇਹ ਤਾਂ ਮੇਰਾ ਛੋਟਾ ਪੁੱਤ ਹੈ, ਇਹ ਲਾਡ ਦੇ ਲਫ਼ਜ਼ ਹੁੰਦੇ ਆ। ਤੇ ਤੁਹਾਨੂੰ ਕੀ ਕਿਹਾ, ਦਸਵੀਂ ਪਾਤਸ਼ਾਹ ਜੀ ਨੇ ਕੌਰ ਇਹ ਤਾਂ ਸਾਡੇ ਛੋਟੇ ਰਾਜਕੁਮਾਰ ਹੈ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਛੋਟੇ ਰਾਜਕੁਮਾਰ ਤੇ ਤੁਸੀਂ ਵੀ ਅੰਮ੍ਰਿਤ ਛਕ ਕੇ ਸਤਿਗੁਰਾਂ ਦੇ ਛੋਟੇ ਰਾਜਕੁਮਾਰ ਕੌਰ ਬਣਨਾ ਹੈ ਤੇ ਤੁਸੀਂ ਅੰਮ੍ਰਿਤ ਛਕਣਾ ਹੈ। ਸਿੰਘ ਸੱਜਣੇ ਸਿੰਘ ਤੇ ਕੌਰ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਤੋਂ ਬਾਅਦ ਬਣਦਾ। ਸਿੰਘ ਕੌਰ ਕਿਸੇ ਜਾਤ ਦਾ ਨਾਂ ਨੀ, ਕਿਸੇ ਗੋਤ ਦਾ ਨਾਂ ਨੀ, ਕਿਸੇ ਕਿੱਤੇ ਦਾ ਨਾਂ ਨੀ। ਤਾਂ ਤੇ ਸੱਚਮੁੱਚ ਦੇ ਸਿੰਘ ਕੌਰ ਬਣੋ, ਬਣੌਤੀ ਨੀ। ਜਦੋਂ ਪੁੱਛ ਲਈਏ ਕਿਸੇ ਨੂੰ ਭਾਈ ਨਾਂ ਕੀ ਹੈ, ਵੀ ਮੇਰਾ ਨਾਂ ਫਲਾਨਾ ਸਿੰਘ, ਜਦੋਂ ਮੂੰਹ ਸਰਕੰਨੀ ਦੇਖੀ ਤਾਂ ਉੱਥੇ ਕੁਛ ਹੀ ਨੀ ਹੁੰਦਾ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਹੈ ਇਹੋ ਜਿਹਾ ਸਿੰਘ ਹੁੰਦਾ, ਇਹੋ ਜਿਹਾ ਹੁੰਦਾ ਸਿੰਘ। ਤੇ ਬੀਬੀ ਕੰਨੀ ਪੁੱਛੀਏ, ਭੈਣ ਕੀ ਨਾਮ ਹੈ? ਮੇਰਾ ਨਾਂ ਵੀਰ ਜੀ ਫਲਾਨੀ ਕੌਰ। ਜਦੋਂ ਦੇਖਿਆ, ਹਾਏ ਹਾਏ ਤੂੰ ਕੌਰ ਹੈ? ਕੌਰ ਨੀ, ਬਿਊਟੀ ਪਾਰਲਾਂ ਤੇ ਜਾ ਕੇ ਭਰਵੱਟੇ ਮਨਵਾਉਂਦੀ ਹੁੰਦੀ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਮਾਫ਼ ਕਰਨਾ ਦੱਬ ਚੁੱਕੇ ਤਾਂ ਬੱਚੋ। ਇੱਕ ਵੀਰ ਆਪਦੀ ਭੈਣ ਨੂੰ ਕਹਿ ਸਕਦਾ, ਕੁੜੀਏ ਸਿੱਖ ਦੀ ਧੀ ਨੀ ਬਿਊਟੀ ਪਾਰਲਾਂ ਤੇ ਜਾਂਦੀ ਹੁੰਦੀ। ਮੈਂ ਵੀਰ ਦੀ ਹੈਸੀਅਤ ਚ ਕਹਿ ਦਿੱਤਾ, ਹੈ ਭੈਣੇ ਤੂੰ ਤਾਂ ਕੌਰ ਆ, ਕੀ ਗੱਲ ਫਿਰ, ਆਹ ਕੀ ਗੱਲ ਆ ਸਿੱਖ ਦੀ ਧੀ? ਤਾਂ ਤੀ ਮੁੜ ਕੇ ਨੀ ਰੋਮਾਂ ਦੀ ਵਿਆਦ ਵੀ ਨਹੀਂ? ਤਾਂ ਤੀ ਇਹ ਨੀ ਮੁੜ ਕੇ ਗਲਤੀ ਕਰਨ ਜਿਹੜੀ ਪਹਿਲਾਂ ਹੋ ਗਈ, ਕਿਉਂਕਿ ਬਹੁਤਿਆਂ ਨੂੰ ਪਤਾ ਹੀ ਨਹੀਂ ਹੁੰਦਾ ਵਿਚਾਰੀਆਂ ਨੂੰ। ਚਲੋ ਕੋਈ ਨੀ, ਉਹ ਤਾਂ ਮਾਫ਼ੀ ਮੰਗ ਜਾਓ ਬਸ। ਜੋ ਪਹਿਲਾਂ ਗਲਤੀ ਕਰ ਬੈਠੀਆਂ ਨੇ ਜਿਹੜੀਆਂ ਮੇਰੀਆਂ ਭੈਣਾਂ, ਉਹ ਬਸ ਅੱਜ ਹੀ ਮਾਫ਼ੀ ਮੰਗ ਜਾਓ ਤੇ ਮੁੜ ਕੇ ਗਲਤੀ ਨਹੀਂ ਕਰਨੀ। ਤਾਂ ਤੀ ਸਿਰ ਕੱਜ ਕੇ ਰੱਖਣਾ, ਏਦਾਂ ਸਿੱਖੀ ਸਰੂਪ ਚ ਪ੍ਰਪੱਕ ਹੋਣਾ, ਸਿੱਖੀ ਸਰੂਪ ਦੇ ਵਿਚ ਪ੍ਰਪੱਕ ਹੋਣਾ। ਤਾਂ ਤੇ ਸਿਰ ਕੱਜ ਕੇ ਰੱਖਣਾ ਵੀ ਹਾਂ ਪਤਾ ਲੱਗੇ ਸਿੱਖ ਦੀ ਧੀ ਹੈ। ਚੁੰਨੀ ਗਲ ਚ ਨਹੀਂ ਪਾਉਣੀ, ਚੁੰਨੀ ਸੀਸ ਤੇ ਰੱਖਣੀ ਹੈ, ਸਿੱਖ ਦੀ ਧੀ ਕਦੇ ਨੰਗੇ ਸਿਰ ਨਹੀਂ ਫਿਰਦੀ। ਤਾਂ ਤੇ ਏਦਾਂ ਪਤਾ ਲੱਗੇ ਵੀ ਹਾਂ ਸਿੱਖ ਦੀ ਧੀ ਹੈ, ਸਤਿਗੁਰਾਂ ਦਾ ਛੋਟਾ ਰਾਜਕੁਮਾਰ ਹੈ, ਕੌਰ ਹੈ, ਪਤਾ ਲੱਗੇ ਤਾਂ ਤੇ ਪੰਜ ਕਕਾਰੀ ਬਾਣੀ ਵਿਚ ਸਜਣਾ, ਅੰਮ੍ਰਿਤ ਛਕਣਾ, ਬਾਣੀ ਪੜ੍ਹਨੀ ਹੈ ਤੇ ਕਬਰਾਂ ਤੇ ਤੇਲ ਪਾਉਣ ਨਹੀਂ ਜਾਣਾ, ਜੰਡਾਂ ਦੀਆਂ ਮੁੱਠੀਆਂ ਜਾਪੀਆਂ ਨਹੀਂ ਕਰਨ ਜਾਣੀਆਂ। ਕਿਉਂਕਿ ਸਾਡੀਆਂ ਭੋਲੀਆਂ ਭੈਣਾਂ ਵਿਚਾਰੀਆਂ ਜੰਡ ਨੂੰ ਨਾ ਬੰਨ ਕੇ ਖੰਮਣੀ ਜੀ ਲਾ ਕੇ ਤੇਲ ਜਾਂ ਆਏ ਘੁੱਟਣੀਆਂ ਜਿਵੇਂ ਜੰਡ ਨੂੰ ਬੁਖਾਰ ਚੜਿਆ ਹੁੰਦਾ। ਤੇ ਦੇਖੋ ਸੇਵਾ ਕਰਦੀਆਂ, ਸੇਵਾ ਦੇਖੋ ਕਰਦੀਆਂ। ਤਾਂ ਬਹੁਤੀਆਂ ਬੀਬੀਆਂ ਦੇਖਿਆ ਮੈਂ ਜੰਡ ਦੀ ਮੁੱਠੀ ਜਾਪੀ ਕਰ ਆਉਂਦੀਆਂ। ਜੇ ਘਰੇ ਕਿਤੇ ਬਜ਼ੁਰਗ ਮਾਤਾ ਨੂੰ ਬੁਖਾਰ ਚੜ੍ਹਦੀ ਸੱਸ ਮਾਂ ਨੂੰ, ਫਿਰ ਵਿੱਚ ਤਾਂ ਸਿਆਣੀਆਂ ਹੁੰਦੀਆਂ ਸਾਰੀਆਂ ਨੀ, ਵਿੱਚ ਵਿੱਚ ਤਾਂ ਨਾ ਲੱਤਾਂ ਘੁੱਟਣ ਦੀਆਂ ਮਾਰੀਆਂ ਕਹੀ ਜਾਂਦੀਆਂ। ਅੱਧੇ ਪਿੰਡ ਦੀਆਂ ਬੁੜੀਆਂ ਮਰ ਗਈਆਂ, ਆ ਸਾਡੀ ਪਤਾ ਨੀ ਕੀ ਕਾਂ ਖਾ ਕੇ ਜੰਮੀ ਹੈ, ਮਰਨ ਚ ਹੀ ਨਹੀਂ ਆਉਂਦੀ। ਪਤਾ ਨੀ ਸਾਡੀ ਬੁੜੀ ਕਾਹਤੇ ਨਹੀਂ ਮਰਦੀ, ਕਾਂ ਖਾ ਕੇ ਜੰਮੀ ਹੈ ਇਹ। ਤੇ ਜੰਡ ਦੀ ਮੁੱਠੀ ਜਾਪੀ ਕਰ ਆਉਣਗੀਆਂ ਜੰਡ। ਤਾਂ ਤੇ ਜੰਡਾਂ ਦੀਆਂ ਮੁੱਠੀਆਂ ਜਾਪੀਆਂ ਚ ਕੁਛ ਨੀ ਬਣਨਾ, ਘਰੇ ਹੀ ਬਜ਼ੁਰਗ ਮਾਤਾ ਦੀ ਮੁੱਠੀ ਜਾਪੀ ਕਰ ਲਿਆ ਕਰੋ, ਜੰਡਾਂ ਨੂੰ ਘੁੱਟਣ ਨੂੰ ਰਹਿਣ ਦਿਓ। ਤਾਂ ਤੇ ਏਦਾਂ ਇਹ ਪਖੰਡ ਸਾਦੇ ਛੱਡਣੇ ਕਹਿਣ ਦਾ, ਉਹ ਤਾਂ ਪਹਿਲਾਂ ਹੀ ਬਹੁਤ ਹੋ ਗਿਆ ਪਖੰਡ ਤੇ, ਤਾਂ ਰਹੋ ਵਿਚਾਰ। ਤਾਂ ਤੇ ਏਦਾਂ ਸਿੱਖੀ ਸਰੂਪ ਚ ਪ੍ਰਪੱਕ ਹੋਣਾ, ਸਿੱਖੀ ਸਰੂਪ ਕੀ ਵੀ ਸੀਸ ਕੱਜ ਕੇ ਰੱਖਣਾ ਤੇ ਰੋਮਾਂ ਦੀ ਵੀ ਅਦਵੀ ਨਹੀਂ, ਬਿਊਟੀ ਪਾਰਲਾਂ ਦਾ ਗੰਦ ਮੰਦ ਬਚਣਾ ਤੋਂ। ਤਾਂ ਇਹ ਰਹੀਆਂ ਨੌਜਵਾਨਾਂ ਨੂੰ ਤੇ ਭੈਣਾਂ ਨੂੰ ਯਾਨੀ ਕਿ ਬੇਨਤੀਆਂ ਸਿੱਖੀ ਸਰੂਪ ਵਿਚ ਆਉਣ ਵਾਸਤੇ, ਤੇ ਸਾਰਿਆਂ ਨੂੰ ਬੇਨਤੀ, ਕਿਉਂਕਿ ਬੇਨਤੀ ਸਾਰਿਆਂ ਨੂੰ ਹੁੰਦੀ ਹੈ, ਬਜ਼ੁਰਗਾਂ ਨੂੰ ਵੀ ਨਾਲ ਹੀ ਕਰ ਜਾਵਾਂ ਆਪਸ, ਤਾਂ ਸਾਰਿਆਂ ਨੂੰ ਥੋੜਾ ਨੌਜਵਾਨ ਭੈਣ ਕਹਿ ਕੇ ਕਿਉਂ ਕਹਿਣਾ ਪੈਂਦਾ, ਕਿਉਂਕਿ ਨੌਜਵਾਨਾਂ ਨੇ ਜ਼ਿਆਦਾ ਬੇਅਦਬੀ ਕੀਤੀ ਹੈ। ਤਾਂ ਤੇ ਬਜ਼ੁਰਗਾਂ ਨੂੰ ਵੀ, ਜੇ ਕੋਈ ਬਜ਼ੁਰਗ ਬਾਪੂ ਨਸ਼ਾ ਕਰਦਾ ਜਾਂ ਸ਼ਰਾਬ ਪੀਂਦਾ ਉਹ ਵੀ ਛੱਡ ਦਿਓ, ਠੀਕ ਹੈ, ਬਜ਼ੁਰਗਾਂ ਦਾ ਸਤਿਕਾਰ ਹੈ ਬਹੁਤ ਵਾਰ ਦੱਸਿਆ ਹੀ ਹੈ, ਪਰ ਇਉਂ ਤਾਂ ਕਹਿਣਾ ਹੀ ਪੈਂਦਾ। ਜੇ ਕੋਈ ਮੰਨ ਲਓ ਬਜ਼ੁਰਗ ਸ਼ਰਾਬ ਪੀਂਦਾ, ਫਿਰ ਤਾਂ ਕਹਿਣਾ ਹੀ ਪੈਂਦਾ ਬਾਪੂ ਜੀ ਟਿੱਟਾਂ ਦਾੜਾ ਹੋ ਗਿਆ, ਦੇਖ ਬਾਪੂ ਤੇਰੇ ਹੱਥ ਜੇ ਵੀ ਵਾਹਵਾ ਕੰਮਣ ਲੱਗ ਗਏ, ਹੁਣ ਤਾਂ ਜਦੋਂ ਤੂੰ ਪੀਂਦਾ ਨਾ ਤੇਰਾ ਬਾਪੂ ਚਿੱਟਾ ਦਾੜਾ ਭੇਜਦਾ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਬਾਪੂ ਚਿੱਟਾ ਦਾੜਾ ਸ਼ਰਾਬ ਨਾਲ ਭੇਜਦਾ, ਇਸ ਕਰਕੇ ਬਾਪੂ ਜੀ ਹੁਣ ਤੁਸੀਂ ਵੀ ਹਟ ਜਾਓ। ਇਹ ਬਜ਼ੁਰਗਾਂ ਨੂੰ ਹੈ ਭਾਈ, ਇਹ ਕੋਈ ਚਿੱਟੇ ਦਾੜੇ ਵਾਲਾ ਪੀਂਦਾ ਸ਼ਰਾਬ, ਉਹਨਾਂ ਨੂੰ ਹੈ। ਤਾਂ ਤੇ ਕਿਉਂ? ਕਿਉਂਕਿ ਜਿਨ੍ਹਾਂ ਦਾ ਚਿੱਟੇ ਦਾੜੇ ਵਾਲਾ ਬਜ਼ੁਰਗ ਸ਼ਰਾਬ ਪੀਂਦਾ, ਫਿਰ ਮੁੰਡੇ ਤਾਂ ਕਿੱਥੋਂ ਹਰੀ ਸਿੰਘ ਨਾਲ ਵੀ ਬਣ ਜਾਣਗੇ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਨੋਟ ਕਰਿਓ, ਤਾਂ ਕਿੱਥੋਂ ਬਣ ਜਾਣਗੇ, ਜਿਹੜੇ ਘਰ ਦਾ ਬੁੜਾ ਹੀ ਵਿਗੜਿਆ ਹੋਇਆ ਤੇ ਇਕੱਲੇ ਨੌਜਵਾਨਾਂ ਦਾ ਫਿਰ ਕੀ ਹੈ? ਜਿਵੇਂ ਤਾਂ ਕੀਤੀ ਹੈ ਕਿ ਨੌਜਵਾਨ ਕਹਿੰਦੇ ਤੁਸੀਂ ਸਾਡੇ ਤੇ ਤਬਾਹ ਧਰ ਲੈਣੇ ਹੋ ਜੀ ਇਕੱਲਿਆਂ ਤੇ, ਜਿਹੜੇ ਬਜ਼ੁਰਗ ਸ਼ਰਾਬਾਂ ਪੀਂਦੇ ਉਹਨਾਂ ਨੂੰ ਕੌਣ ਹਟਾਊ? ਫਿਰ ਮੈਂ ਕਹਿ ਦੇਣਾ ਭਾਈ ਅਸੀਂ ਹਟਾਵਾਂਗੇ, ਅਸੀਂ ਪ੍ਰਚਾਰਕ ਹਾਂ, ਸਾਰਿਆਂ ਨੂੰ ਕਹਿਣਾ ਫਰਜ਼ ਬਣਦਾ ਨਾ। ਉਹ ਫਿਰ ਮੈਨੂੰ ਨੌਜਵਾਨ ਕਹਿੰਦੇ ਕਈ ਥਾਂ ਤੇ, ਤੁਸੀਂ ਸਾਡੇ ਤੇ ਧਰ ਲੈਣੇ ਹੋ ਇਕੱਲਿਆਂ ਤੇ ਜੀ, ਬਜ਼ੁਰਗਾਂ ਨੂੰ ਵੀ ਕਿਹਾ ਕਰੋ, ਤਾਂ ਮੈਂ ਕਹਿਣਾ ਸ਼ੁਰੂ ਕੀਤਾ। ਰਹੋ ਵਿਚਾਰ, ਤਾਂ ਤੇ ਆਪਣਾ ਜੀਵਨ ਬਣਾਓ, ਗੱਲ ਚੱਲੀ ਸੀ ਤਾਂ ਤੇ ਸਿੱਖੀ ਸਰੂਪ ਚ ਪ੍ਰਪੱਕ ਹੋਣਾ। ਤਾਂ ਤੇ ਇਹ ਰਹੀਆਂ ਯਾਨੀ ਕਿ ਸਿੱਖੀ ਸਰੂਪ ਵਾਸਤੇ ਬੇਨਤੀਆਂ। ਇਹ ਬੁਰਾਈਆਂ ਤੋਂ ਬਚਣਾ, ਦਸਤਾਰ ਨੀ ਲਾਉਣੀ, ਸਜਾ ਕੇ ਰੱਖਣੀ ਹੈ, ਕੇਸ ਨੀ ਕਤਲ ਕਰਾਉਣੇ। ਆਓ ਫਿਰ ਕੁਝ ਬੁਰਾਈਆਂ ਵੱਲ ਇਸ਼ਾਰਾ ਦੇ ਦੇਵਾਂ। ਇਹ ਵੀ ਬੁਰਾਈ ਹੁੰਦੀ ਹੈ, ਨੇਤਰਾਂ ਦੇ ਨਾਲ ਮਾੜਾ ਵੇਖਣਾ ਜਾਂ ਮਾੜੀ ਲਿਖਤ ਪੜ੍ਹਨੀ, ਲੱਚਰ ਨਾਵਲ ਪੜ੍ਹਨਾ, ਇਹ ਵੀ ਬੁਰਾਈ ਹੈ। ਅੱਖਾਂ ਨਾਲ ਵੇਖ ਕੇ ਬਾਣੀ ਪੜ੍ਹਨੀ ਹੈ, ਗੁਰੂ ਤੇ ਗੁਰੂ ਦੀਆਂ ਪਿਆਰੀਆਂ ਸੰਗਤਾਂ ਦੇ ਦਰਸ਼ਨ ਕਿਸ ਭਾਵ ਦੇ ਵਿੱਚ ਵਿੱਚ ਸੰਗਤ ਹਰ ਪ੍ਰਭ ਬਸ ਹੈ ਜੀ ਉਹਦੀ ਭਾਵਨਾ ਰੱਖ ਕੇ ਪਰ ਤਰੇ ਰੂਪ ਨਾ ਪੇਖੈ ਨੇਤਰ ਪਰਾਏ ਰੂਪਾਂ ਨੂੰ ਮਾੜੇ ਭਾਵ ਦੇ ਵਿੱਚ ਤੱਕਣਾ ਫਿਰ ਇਹੋ ਜਿਹੇ ਮਨੁੱਖ ਨਾਲੋਂ ਤਾਂ ਅੰਨੇ ਚੰਗੇ ਐ ਬੋਲੋ ਸਤਨਾਮ ਜਾਂ ਜਿਹੜੇ ਲੱਚਰ ਨਾਵਲ ਗੰਦੀਆਂ ਲਿਖਤਾਂ ਪੜ੍ਹਦੇ ਐ ਉਹਨਾਂ ਨਾਲੋਂ ਅੰਨੇ ਚੰਗੇ ਐ ਕਿਉਂਕਿ ਜੇ ਬਾਣੀ ਨੀ ਪੜ੍ਹ ਸਕਦੇ ਤਾਂ ਉਹ ਲੱਚਰ ਨਾਵਲ ਵੀ ਨੀ ਨਾ ਪੜ੍ਹ ਸਕਦੇ ਗਲਤ ਲਿਖਤ ਉਹ ਅੱਖਾਂ ਵਾਲਿਆ ਜੇ ਪਰਾਏ ਰੂਪ ਤੱਕਦੇ ਜਾਂ ਗੰਦੀਆਂ ਲਿਖਤਾਂ ਪੜ੍ਹਦਾ ਤੇਥੋਂ ਅੰਨੇ ਚੰਗੇ ਜਦ ਰੱਖੀ ਅੰਨੇ ਵੀ ਚੰਗੇ ਐ ਤੇਥੋਂ ਫਿਰ ਤਾਂ ਤੇ ਅੱਖਾਂ ਤੋਂ ਮਾੜਾ ਕੰਮ ਨੀ ਲੈਣਾ ਕੰਨਾਂ ਤੋਂ ਮਾੜਾ ਕੰਮ ਨੀ ਲੈਣਾ ਜੇ ਗੰਦੀਆਂ ਟੇਪਾਂ ਸੁਣਦੇ ਕੰਨਾਂ ਨਾਲ ਗੰਦੇ ਗੀਤ ਸੁਣਦੇ ਤੇ ਇੱਥੋਂ ਬੋਲੇ ਵੀ ਚੰਗੇ ਐ ਤੇਰੇ ਨਾਲ ਬੋਲੇ ਚੰਗੇ ਐ ਫਿਰ ਤਾਂ ਤੇ ਕੰਨਾਂ ਨਾਲ ਕੀ ਸੁਣਨਾ ਗੁਰੂ ਦੀ ਬਾਣੀ ਬਾਣੀ ਦੀ ਵਿਚਾਰ ਗੁਰਮੁਖਾਂ ਦੇ ਵਚਨ ਗੰਦੀਆਂ ਟੇਪਾਂ ਨੀ ਸੁਣਨੀਆਂ ਜੀਵ ਨੂੰ ਸਵਾਦਾਂ ਵਾਲੇ ਪਾਸੇ ਤੋਂ ਕੰਟਰੋਲ ਰੱਖਣਾ ਤਾਂ ਤੇ ਨਾਮ ਜਪਣਾ ਬਾਣੀ ਪੜ੍ਹਨੀ ਕਿਸੇ ਨੂੰ ਗਾਲੀ ਗਲੋਚ ਮੰਦਾ ਵਚਨ ਨੀ ਬੋਲਣਾ ਇਦੋਂ ਪਹਿਲਾਂ ਮੈਂ ਮੰਦਾ ਵਚਨ ਕੋਈ ਨੀ ਬੋਲਿਆ ਕਿਤੇ ਕਹੋ ਜਿਹੜਾ ਜਨਾਨੀ ਬਾਜ ਦੇ ਝਗੜੇ ਚ ਮਰਿਆ ਹੋਵੇ ਉਹਨੂੰ ਲਗਾੜੀ ਕਿਹਾ ਜਾਂਦਾ ਲਾਲ ਵਾਲੇ ਨੂੰ ਲਗਾੜਾ ਤਾਂ ਕਿਹਾ ਵੀ ਜਨਾਨੀ ਬਾਜ ਦੇ ਝਗੜੇ ਚ ਮਰਿਆ ਮੈਂ ਮੰਦਾ ਵਚਨ ਨੀ ਬੋਲਿਆ ਉਹ ਇਤਿਹਾਸਕ ਸੱਚ ਦੱਸਿਆ ਮੰਦਾ ਤਾਂ ਬੋਲਣਾ ਮਨੈ ਬਾਣੀ ਚ ਕੀ ਲਿਖਿਆ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ ਤਾਂ ਤੇ ਰਹੋ ਵਿਚਾਰ ਤਾਂ ਤੇ ਇਹ ਬੁਰਾਈ ਹੈ ਇਹ ਛੱਡਣੀ ਹੱਥਾਂ ਨਾਲ ਮਾੜਾ ਕੰਮ ਨੀ ਕਰਨਾ ਪੈਰਾਂ ਨਾਲ ਮਾੜੇ ਪਾਸੇ ਨੀ ਜਾਣਾ ਏਦਾਂ ਇਹ ਬੁਰਾਈਆਂ ਛੱਡਣੀਆਂ ਕਹਿਣ ਦਾ ਭਾਵ ਚੰਗਾ ਕੰਮ ਲਓ ਹੱਥਾਂ ਤੋਂ ਵੀ ਪੈਰਾਂ ਤੋਂ ਵੀ ਅੱਖਾਂ ਤੋਂ ਵੀ ਜੀਭ ਤੋਂ ਵੀ ਕੰਨਾਂ ਤੋਂ ਵੀ ਤਾਂ ਤੇ ਜਿਹਨੇ ਦਿੱਤੇ ਆ ਵਾਹਿਗੁਰੂ ਨੇ ਇਹ ਉਹ ਤੋਂ ਚੰਗਾ ਕੰਮ ਲਓ ਜਿਹੇ ਪ੍ਰਸਾਦ ਹਸਤ ਪਾਵ ਕਰਨ ਨੇਤਰ ਰਸਨਾ ਤਾਂ ਤੇ ਇਹਨਾਂ ਤੋਂ ਸ਼ੁਭ ਕੰਮ ਲੈਣਾ ਹੈ ਤਾਂ ਤੇ ਜੇ ਮਾੜਾ ਕੰਮ ਲੈਂਦੇ ਹਾਂ ਫਿਰ ਯਾਦ ਰੱਖਿਓ ਜੇ ਪੈਰਾਂ ਤੋਂ ਮਾੜਾ ਕੰਮ ਲੈ ਲਿਆ ਲੂਲੇ ਲੰਗੜੇ ਵੀ ਚੰਗੇ ਜੇ ਹੱਥਾਂ ਤੋਂ ਮਾੜਾ ਕੰਮ ਲਿਆ ਤੇਰੇ ਨਾਲ ਟੁੰਡੇ ਵੀ ਚੰਗੇ ਤੇ ਜੇ ਜੀਭ ਤੋਂ ਚੰਗਾ ਕੰਮ ਨੀ ਲਿਆ ਤੇ ਤੇਰੇ ਨਾਲ ਗੂੰਗੇ ਬੋਲੇ ਚੰਗੇ ਨੀ ਰਹੋ ਵਿਚਾਰ ਤਾਂ ਤੇ ਇੱਦਾਂ ਸ਼ੁਭ ਕੰਮ ਆਪਣੇ ਇੱਕ ਇੱਕ ਅੰਗ ਤੋਂ ਲੈਣਾ ਹੈ ਮਾੜਾ ਕੰਮ ਨੀ ਕੋਈ ਕਰਨਾ ਇਹ ਰਹੀ ਜਾਣੀ ਕਿ ਬੁਰਾਈਆਂ ਦੀ ਗੱਲ ਫੇਰ ਬੁਰਾਈਆਂ ਵੱਲ ਇਸ਼ਾਰਾ ਦੇ ਜਾਵਾਂ ਸੰਖੇਪ ਦੇ ਵਿੱਚ ਕੁਝ ਕੁ ਸੂਖਸ਼ਮ ਬੁਰਾਈਆਂ ਨੇ ਉਹ ਕੀ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੁੱਟ ਹੈ ਮਨਮੁਖ ਨਹੀਂ ਬੁੱਝੇ ਕੋਈ ਨਾ ਸੁਣੇ ਪੁਕਾਰਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਕੀ ਹੈ ਇਹ ਸਾਡੇ ਜੀਵਨ ਦੀ ਸ਼ਕਤੀ ਹੈ ਜੇ ਤਾਂ ਇਹਨਾਂ ਨੂੰ ਵਸ ਵਿੱਚ ਕਰ ਲਿਆ ਜਾਵੇ ਪੰਜਾਂ ਨੂੰ ਗੁਰਬਾਣੀ ਦੀ ਵਿਚਾਰ ਦੁਆਰਾ ਗੁਰਸ਼ਬਦ ਦੁਆਰਾ ਸੁੱਤ ਸ਼ਬਦ ਅਭਿਆਸ ਦੁਆਰਾ ਫਿਰ ਤਾਂ ਇਹ ਪੰਜੇ ਨਹੀਂ ਮਾੜੇ ਤੇ ਨਹੀਂ ਤਾਂ ਇਹ ਪੰਜੇ ਖਤਮ ਕਰ ਦਿੰਦੇ ਆ ਇਹਨਾਂ ਬਾਰੇ ਸੰਖੇਪ ਚ ਕਹਿ ਦੇਵਾਂ ਪਹਿਲਾਂ ਤਾਂ ਜਿਨ੍ਹਾਂ ਜਿਹੜੇ ਇਹਨਾਂ ਨੂੰ ਕਾਬੂ ਦੇ ਵਿੱਚ ਨਹੀਂ ਕਰ ਸਕੇ ਉਹਨਾਂ ਨੂੰ ਇਹ ਖਤਮ ਕਰ ਦਿੰਦੇ ਜਿਹੜੇ ਕਾਬੂ ਚ ਕਰ ਲੈਂਦੇ ਆ ਉਹ ਕੀ ਹੁੰਦਾ ਉਹ ਇੱਕ ਲਾ ਹੁੰਦਾ ਇਸ਼ਾਰਾ ਦੇਵਾਂ ਮੈਂ ਸਮਝਣ ਵਾਲੇ ਬੜੇ ਨੇ ਸ਼ਕਤੀ ਪਰਤਨ ਉਸ ਨੂੰ ਅਸੀਂ ਕਹਿੰਦੇ ਹਾਂ ਜਾਂ ਉਸ ਨੂੰ ਟਰਾਂਸਫਰਮੇਸ਼ਨ ਆਫ ਐਨਰਜੀ ਵੀ ਕਿਹਾ ਜਾਂਦਾ ਸਾਇੰਸ ਦੀ ਭਾਸ਼ਾ ਦੇ ਵਿੱਚ ਉਸ ਨੂੰ ਲਾ ਆਫ ਕੰਜਰਵੇਸ਼ਨ ਆਫ ਐਨਰਜੀ ਕਿਹਾ ਜਾਂਦਾ ਤਾਂ ਤੇ ਕਿੱਦਾਂ ਵੀ ਕਾਮ ਹੈ ਇਹਨੂੰ ਨਾ ਸੋਧਿਆ ਜਾਵੇ ਤਾਂ ਕਾਮ ਖਤਮ ਕਰ ਦਿੰਦਾ ਕਿ ਕਾਮਕ ਨਰਕ ਵਿਸਰਾਮਕ ਬਹੁ ਜੋਨੀ ਪ੍ਰਮਾਵਣ ਹੈ ਚਿੱਤ ਹਰਨੰਗ ਤ੍ਰੈ ਲੋਕ ਗੰਮਿੰਗ ਜਪ ਤਪਸੀਲ ਵਿਦਾਰਨ ਹੈ ਤਿੰਨਾਂ ਲੋਕਾਂ ਤੱਕ ਇਸ ਕਾਮ ਦੀ ਪਹੁੰਚ ਹੈ ਕਹਿੰਦੇ ਇੰਦਰ ਨੂੰ ਵੀ ਕਾਮ ਨੇ ਸਿੱਟ ਲਿਆ ਬ੍ਰਹਮਾ ਵਰਗਿਆਂ ਨੂੰ ਵੀ ਕਾਮ ਨੇ ਸਿੱਟ ਲਿਆ ਤਾਂ ਤੇ ਇੱਕ ਗੁਰੂ ਨਾਲ ਜੁੜਿਆ ਮਨੁੱਖ ਹੈ ਜਿਹੜਾ ਇਸ ਸ਼ਕਤੀ ਦਾ ਰੂਪਾਂਤਰ ਕਰ ਲੈਂਦਾ ਭਾਵ ਇਸ ਸ਼ਕਤੀ ਨੂੰ ਸੋਧ ਲੈਂਦਾ ਫਿਰ ਇਹ ਸ਼ਕਤੀ ਗੁਰੂ ਨਾਲ ਜੁੜ ਕੇ ਸ਼ੁੱਧ ਹੋ ਕੇ ਕੀ ਬਣ ਜਾਂਦੀ ਹੈ ਭਲਾ ਗੁਰੂ ਨਾਲ ਜੁੜੇ ਹੋਏ ਮਨੁੱਖ ਨੀ ਲੁੱਟੇ ਜਾਂਦੇ ਟੁੱਟੇ ਹੋਏ ਨੂੰ ਕਾਮ ਖਾ ਜਾਂਦਾ ਜਿਹੜਾ ਜੁੜ ਗਿਆ ਗੁਰੂ ਦੇ ਨਾਲ ਕਾਮ ਦਾ ਰੂਪ ਬਦਲ ਕੇ ਇਸ਼ਕ ਹਕੀਕੀ ਬਣ ਜਾਂਦਾ ਇਸ਼ਕ ਹਕੀਕੀ ਸੱਚ ਦਾ ਪਿਆਰ ਕਿੰਨਾ ਪਿਆਰ ਇਸ਼ਕ ਹਕੀਕੀ ਸੱਚ ਦਾ ਇਸ਼ਕ ਕਿੰਨਾ ਇਸ਼ਕ ਕਿ ਉਹ ਸੱਚ ਸ਼ਮਾ ਤੇ ਕੁਰਬਾਨ ਹੋ ਜਾਂਦਾ ਭਾਵ ਕਿ ਉਹ ਸੱਚ ਨੂੰ ਆਪਣੇ ਸਰੀਰ ਤੋਂ ਵੱਧ ਪਿਆਰ ਕਰਨ ਲੱਗ ਪੈਂਦਾ ਬੋਲੋ ਸਤਨਾਮ ਇਹ ਕਾਮ ਦਾ ਹੀ ਸ਼ੁੱਧ ਹੋਇਆ ਰੂਪ ਹੈ ਨੋਟ ਕਰੇ ਉਸ ਪੁਆਇੰਟ ਨੂੰ ਤਾਂ ਤੇ ਇਹ ਜਦੋਂ ਬਲੀ ਵਸ ਵਿੱਚ ਕਰ ਲਏ ਫਿਰ ਤਾਂ ਬੜਾ ਕੰਮ ਜਾਂਦੇ